ابھار کے، لیکن آپ اندروں نہ بھولے۔ جی اندروں بھول جائے پرمیشر نو تے چاہے کہو جا شنگار کر لوے وہ پھر لانت ہے، لیکن جی پرماتما یاد ہے تے سب کچھ مبارک ہے۔ یہی حالت دولت دی ہے، جی رب چیتے تے چنگیاں کاراں بھی مبارک نے، چنگے کار بھی مبارک نے، سونا پیسہ دیتا ہے رب نے مبارک ہے، ورتو مبارک ہے، لیکن جی پربھو اندر یاد نہیں تے دولت چاہے کتنی بھی ہووے تے لانت ہے۔ بس آئی فرق۔ ہاں جی پہ پائے شنگار بنائے، ہاں جی گر پرسادی محل کر پائے، گرو دی کرپا دوارا گر پرسادی محل کر پائے، پربھو دا محل اپنے اندر ہی پا لیندا ہے۔ جڑا پریم دا شنگار کردا ہے، جڑا ڈر ادب دا شنگار کردا ہے، او اپنے ہردے گھر وچ ہی پربھو دا محل پا لیندا ہے۔ گر پرسادی محل کہندے نے ٹکانا، رب دا ٹکانا کتھے پائے؟ گھر اپنے شریر وچ ہی، اونوں تے پربھو دا ٹکانا اپنے اندر ہی لب جاندا ہے۔ ہاں جی
آندین سدا روے دن راتی مجیتھے رنگ بناونے،
مجیتھا
مجیتھا،
ہاں جی
مجیتھے رنگ بناونے۔
ان دن سدا روے دن راتی، ان دن ہر روز، سدا نت ہی ہمیشہ ہی روے، روے دا مطلب نام سمردا ہے، روے جپدا ہے سمردا ہے۔ ان دن سدا روے دن راتی، او تے ہر روز دن رات سدا ہی سمردا ہے۔ ان دن سدا روے، سدا ہی جپدا ہے، سدا ہی سمردا ہے، دن راتی، دن نو وی تے رات نو وی۔ مجیٹھا رنگ بناونیا، ہن مجیٹھا رنگ تے پینا تو سکھیے، اے تے تانوں زیادہ پتا ہونا، بچیاں نو زیادہ پتا مجیٹھا رنگ کی، کس نو آکھی دا مجیٹھا رنگ؟ ڈونٹ گیو می اے شاک، تانوں پتا نہیں مجیٹھا رنگ کی، تاں تے للاری دے بھیجنا پینا سکھ کے آؤ مجیٹھا رنگ کی ہے۔
لال رنگ نو
کہ لال رنگ، گوڑا پکا لال رنگ، اونوں آکھدے نے مجیٹھا رنگ۔ مجیٹھا رنگ ایک تے گوڑا ہوندا ہے تے ایک پکا ہوندا ہے، گوڑا لال تے پکا سوا۔ ہاں ہن گل کیتی ہے، مجیٹھا رنگ انڈیا ہی دے بڑا مشہور ہے، اور اے لال رنگ نو بڑا چنگا سمجھا ہے، کیونکہ اے پریم دا رنگ دسیا گیا ہے۔ نوجوان تے بڑے پیار نال شوق نال پاندے نے لال رنگ، کوئی بڈھا پا لوے تے کہندے نے دیکھو آخر آئی ہے لال رنگ۔
میں
تو
پانی
ہاں جی، ہاں جی اٹ ریپرزینٹس لو۔ اچھا
لال رنگ ہے، لال رنگ اس تن لگا جس،
نہیں ہمارے ہمارے میں تو ایسا ہی لکھا ہے، لال رنگ تس کو لگا جس کا مہیلا کدے نہ ہوگی، لال از ریڈ، نہیں ہمارے میں لال رنگ، اس میں پربھو کا رنگ بتلایا۔
انہوں نے بانی شبد لکھا جو انکل نے بتایا،
سو آئی ایم شیور اباؤٹ دیٹ، دیر از نو مسٹیک دیر، تو ڈفرنٹ ویو۔ لیکن یہ تو سملیز ہیں، یہ تو النکار ہے۔ You understand what is alankar, the way of expressing. یہ تو ریپرزینٹ کر دیا لال رنگ کو پیار کا رنگ، تم اگر گرین کو مان لو پیار کا رنگ تو بھی ٹھیک ہے، گرین لائٹ ہے، کچھ بھی مان لو رنگ تو رنگ ہی ہے۔ ہاں جی ہاں جی ہاں جی ਜਿੰਨੇ ਦੇਖੋ ਨਾ ਰਿਲੀਜੀਅਸ ਫੰਕਸ਼ਨ ਹੋਣ ਜਾਂ ਸ਼ਾਦੀਆਂ ਦੇ ਜਾਂ ਹੋਰ ਲਾਲ ਰੰਗ ਹੀ ਪਾਉਂਦੇ ਨੇ। ਅੱਛਾ ਉਹ ਸਿੰਦੂਰ ਲਾਲ ਪਾਉਂਦੀਆਂ ਨੇ ਔਰਤਾਂ, ਸੁਹਾਗਣਾ ਲਾਲ ਰੰਗ ਪਾਉਂਦੀਆਂ ਨੇ। ਤੋ ਲਾਲ ਰੰਗ ਤੁਮ ਹਰਾ ਗਿਣ ਲੋ। ਔਰ ਹਮਾਰੀ ਇਹ ਇੰਗਲਿਸ਼ਤਾਨ ਜੋ ਯਹਾਂ ਕੇ ਯੂਰੋਪੀਅਨਸ ਹੈ ਵੋ ਤੋ ਸਭੀ ਰੰਗ ਉਨਕੋ ਕਬੂਲ ਹੈ, ਹਰੇ ਬਾਲ ਵੀ ਕਰ ਦੇਤੇ ਹੈ, ਪੀਲੇ ਵੀ ਕਰ ਦੇਤੇ ਹੈ, ਉਨਕੋ ਸਭ ਕਬੂਲ ਹੈ। ਹਾਂਜੀ
ਆਂਦੀ ਨਿਸਦਾ ਰਵੇ ਦਿਨ ਰਾਤੀ ਮਜੀਠੇ ਰੰਗ ਬਣਾ ਬਣਿਆ,
ਮਜੀਠਾ ਰੰਗ ਬਣਾ ਬਣਿਆ। ਤੋ ਮਜੀਠਾ ਰੰਗ ਕਿਸ ਨੂੰ ਕਹਿੰਦੇ ਨੇ? ਲਾਲ ਗੂੜਾ ਰੰਗ ਪਾਵ ਨਾਮ ਦਾ ਰੰਗ ਕਹਿੰਦੇ ਨੇ, ਉਹਨੂੰ ਨਾਮ ਦਾ ਰੰਗ ਚੜ ਜਾਂਦਾ ਹੈ, ਉਹਨੂੰ ਪਿਆਰ ਦਾ ਰੰਗ ਚੜ ਜਾਂਦਾ, ਉਹਨੂੰ ਨਾਮ ਦਾ ਰੰਗ ਚੜ ਜਾਂਦਾ ਹੈ। ਹਾਂਜੀ
ਸਭਨਾ ਪਿਰ ਵਸੇ ਸਦਾ ਨਾਲੇ,
ਸਭਨਾ ਪਿਰ ਵਸੈ ਸਦਾ ਨਾਲੇ, ਸਭਨਾ ਸਭਨਾ ਦੇ ਨਾਲ ਪਿਰ ਵਸੈ, ਉਹ ਪਰਮਾਤਮਾ ਜੋ ਸਾਡਾ ਧਨੀ ਹੈ, ਉਹ ਸਾਡਾ ਖਸਮ ਹੈ, ਜਿਨ੍ਹਾਂ ਨੂੰ ਲਾਲ ਰੰਗ ਚੜ ਜਾਂਦਾ, ਜਿਨ੍ਹਾਂ ਨੂੰ ਪਿਆਰ ਦਾ ਰੰਗ ਚੜ ਜਾਂਦਾ, ਨਾਮ ਦਾ ਰੰਗ ਚੜ ਜਾਂਦਾ, ਉਹਨਾਂ ਨਾਲ ਪ੍ਰਭੂ ਹਮੇਸ਼ਾ ਨਾਲ ਰਹਿੰਦਾ ਹੈ। ਮਤਲਬ ਜਿਨ੍ਹਾਂ ਨੂੰ ਪਿਆਰ ਹੋ ਗਿਆ ਉਹਨਾਂ ਨੂੰ ਹਮੇਸ਼ਾ ਪ੍ਰਭੂ ਯਾਦ ਹੈ, ਸੋ ਪ੍ਰਭੂ ਉਹਨਾਂ ਦੇ ਨਾਲ ਹੈ ਹਮੇਸ਼ਾ। ਹਾਂਜੀ
ਗੁਰ ਪ੍ਰਸਾਦੀ ਕੋ ਨਦ ਨਿਹਾਲੇ,
ਗੁਰ ਪ੍ਰਸਾਦੀ ਗੁਰੂ ਦੀ ਕਿਰਪਾ ਨਾਲ, ਕੋ ਤੋਂ ਭਾਵ ਕੋਈ, ਕੋਈ ਵਿਰਲਾ, ਨਦਰ ਨਿਹਾਲੇ, ਨਜ਼ਰ ਕਹਿੰਦੇ ਨੇ, ਨਜ਼ਰ ਨੂੰ ਨਿਹਾਲੇ ਵੇਖਣਾ ਕਹਿੰਦੇ ਨੇ, ਉਹਨਾਂ ਨਾਲ ਪ੍ਰਭੂ ਹਮੇਸ਼ਾ ਰਹਿੰਦਾ ਹੈ, ਪਰ ਕੋਈ ਵਿਰਲਾ ਭਾਗਾਂ ਵਾਲਾ ਹੈ ਜਿਹੜਾ ਅੱਖਾਂ ਨਾਲ ਇਹਨਾਂ ਨਜ਼ਰਾਂ ਨਾਲ ਉਸ ਪਰਮਾਤਮਾ ਨੂੰ ਵੇਖ ਸਕਦਾ। ਪਹਿਲੀ ਤੁਕ ਚ ਕੀ ਆਖਿਆ ਕਿ ਸਦਾ ਪ੍ਰਭ ਨਾਲੇ, ਉਹਨਾਂ ਦੇ ਨਾਲ ਪ੍ਰਭੂ ਹਮੇਸ਼ਾ, ਪਰ ਕਹਿੰਦੇ ਨੇ ਨਜ਼ਰ ਹਰੇਕ ਨੂੰ ਨਹੀਂ ਆਉਂਦਾ, ਨਜ਼ਰ ਉਸ ਨੂੰ ਆਉਂਦਾ ਹੈ ਕਹਿੰਦੇ ਨੇ, ਕੋਈ ਵਿਰਲਾ ਹੈ ਜਿਸ ਨੂੰ ਨਜ਼ਰ ਆਉਂਦਾ। ਗੁਰਪ੍ਰਸਾਦੀ ਗੁਰੂ ਦੀ ਕਿਰਪਾ ਨਾਲ ਕਿਸੇ ਵਿਰਲੇ ਨੂੰ, ਕੋ ਕਿਸੇ ਵਿਰਲੇ ਨੂੰ ਨਜ਼ਰ ਨਿਹਾਲੈ, ਅੱਖਾਂ ਨਾਲ ਨਜ਼ਰ ਆਉਂਦਾ। ਅੱਖਾਂ ਨਾਲ ਕਿਸ ਨੂੰ ਨਜ਼ਰ ਆਉਂਦਾ? ਜਿਹਦੇ ਤੇ ਗੁਰੂ ਦੀ ਕਿਰਪਾ ਹੈ, ਜਿਹਦੇ ਗੁਰੂ ਦਾ ਪ੍ਰਸਾਦ ਹੈ, ਗੁਰੂ ਦੀ ਕਿਰਪਾ ਹੈ। ਗੁਰਪ੍ਰਸਾਦੀ ਗੁਰੂ ਦੀ ਕਿਰਪਾ ਨਾਲ ਨਜ਼ਰ ਨਜ਼ਰੀ ਨਿਹਾਲੈ ਵੇਖਦਾ, ਕੋਈ ਕੋਈ ਵਿਰਲਾ ਉਸ ਨੂੰ ਵੇਖ ਸਕਦਾ ਹੈ। ਵੇਖਣਾ ਭਾਵ ਕੀ ਹੈ? ਅਨੁਭਵ ਕਰਨਾ। ਦੈਟ ਇਜ਼ ਅ ਵਿਜ਼ਨ ਆਫ ਦਾ ਥਰਡ ਆਈ। ਹਾਂਜੀ
ਮੇਰਾ ਪ੍ਰਭ ਅਤ ਉੱਚੋ ਉੱਚਾ, ਕਰ ਕਿਰਪਾ ਆਪ ਮਿਲਾਵਣਿਆ।
ਮੇਰਾ ਪ੍ਰਭ ਅਤ ਉੱਚੋ ਉੱਚਾ, ਅਤ ਤੋਂ ਭਾਵ ਅਤਿ ਬਹੁਤ ਹੀ, ਉੱਚੋ ਉੱਚਾ ਉੱਚੇ ਤੋਂ ਵੀ ਉੱਚਾ, ਮੇਰਾ ਪ੍ਰਭੂ ਉੱਚੇ ਤੋਂ ਵੀ ਉੱਚਾ ਏ, ਕਰ ਕਿਰਪਾ ਆਪ ਮਿਲਾਵਣਿਆ। ਕਰ ਕਿਰਪਾ, ਕਿਰਪਾ ਕਰਕੇ ਆਪ ਮਿਲਾਵਣਿਆ, ਉਹ ਪ੍ਰਭੂ ਆਪ ਸਾਨੂੰ ਆਪਣੇ ਵਿੱਚ ਮਿਲਾ ਲੈਂਦਾ ਹੈ। ਹਾਂਜੀ
ਮਾਇਆ ਮੋਹ ਇਹ ਜਗ ਸੁੱਤਾ,
ਮਾਇਆ ਮੋਹ ਇਹ ਜਗ ਸੁੱਤਾ, ਇਹ ਸਾਰਾ ਸੰਸਾਰ ਮਾਇਆ ਦੇ ਮੋਹ ਵਿੱਚ ਸੁੱਤਾ ਹੋਇਆ ਹੈ। ਹਾਂਜੀ
ਨਾਮ ਵਿਸਾਰ ਅੰਤ ਵਿਗੁੱਤਾ,
ਨਾਮ ਵਿਸਾਰ, ਨਾਮ ਨੂੰ ਵਿਸਾਰ ਕੇ, ਦੇਖਿਆ ਵਿਸਾਰ ਨੂੰ ਸਿਆਰੀ, ਨਾਮ ਨੂੰ ਵਿਸਾਰ ਕੇ ਅੰਤ ਅਖੀਰ ਵਿੱਚ, ਵਿਗੁੱਤਾ ਤੰਗ ਹੋਣਾ, ਖੁਆਰ ਹੋਣਾ, ਤੰਗ ਹੋਣਾ। ਕਹਿੰਦੇ ਨੇ ਕਿ ਸਾਰਾ ਸੰਸਾਰ ਮਾਇਆ ਦੇ ਮੋਹ ਵਿੱਚ ਸੁੱਤਾ ਪਿਆ, ਸਾਰੀ ਦੁਨੀਆ ਮਾਇਆ ਦੇ ਮੋਹ ਵਿੱਚ ਸੁੱਤੀ ਪਈ ਹੈ, ਤੇ ਨਾਮ ਨੂੰ ਭੁਲਾ ਕੇ ਅਖੀਰ ਦੇ ਵਿੱਚ ਦੁਖੀ ਹੁੰਦੀ ਹੈ। ਵਿਗੁੱਤਾ ਦਾ ਮਤਲਬ ਕੀ ਹੁੰਦਾ? ਦੁਖੀ ਹੋਣਾ। ਹਾਂਜੀ
ਜਿਸ ਤੇ ਸੁੱਤਾ ਸੋ ਜਗਾਏ, ਗੁਰਮਤੀ ਸੋ ਜੀ ਪਾਵਣਿਆ।
ਜਿਸ ਦੇ ਹੁਕਮ ਵਿੱਚ ਸੌ ਗਿਆ ਹੈ, ਜਿਸ ਪਰਮਾਤਮਾ ਦੇ ਹੁਕਮ ਵਿੱਚ ਸੌ ਗਿਆ ਹੈ, ਕਹਿੰਦੇ ਨੇ ਸੋ ਜਗਾਏ, ਉਹੀ ਜਗਾਏਗਾ। ਜਿਸ ਪਰਮਾਤਮਾ ਨੇ ਸਵਾ ਦਿੱਤਾ ਹੈ ਉਹੀ ਜਗਾਏਗਾ। ਜਿਸ ਪਰਮਾਤਮਾ ਦੇ ਹੁਕਮ ਵਿਚ ਮਨੁੱਖ ਸੌ ਰਿਹਾ ਹੈ ਇਸ ਵੇਲੇ, ਉਹੀ ਪਰਮਾਤਮਾ ਇਕ ਦਿਨ ਜਗਾਏਗਾ ਕਿਰਪਾ ਕਰਕੇ। ਮਨੁੱਖ ਕਹਿੰਦੇ ਨੇ ਉਸਦੇ ਹੁਕਮ ਵਿਚ ਚੱਲ ਰਿਹਾ ਹੈ, ਤਾਂ ਜਿਸ ਪਰਮਾਤਮਾ ਦੇ ਹੁਕਮ ਵਿਚ ਅੱਜ ਕੋਈ ਜੀਵ ਸੁੱਤਾ ਹੈ, ਅੱਜ ਪ੍ਰਾਣੀ ਕੋਈ ਆਤਮਕ ਤੌਰ ਤੇ ਸੁੱਤਾ ਪਿਆ ਹੈ, ਉਹੀ ਪਰਮਾਤਮਾ ਇਕ ਦਿਨ ਜਗਾ ਦੇਗਾ। ਜਿਸ ਤੇ ਸੁੱਤਾ ਸੋ ਜਗਾਏ, ਉਹੀ ਪਰਮਾਤਮਾ ਜਗਾਏਗਾ। ਜਿਸ ਪਰਮਾਤਮਾ ਦੇ ਕਾਰਨ ਉਹ ਸੁੱਤਾ ਹੈ, ਜਿਸ ਪਰਮਾਤਮਾ ਦੇ ਹੁਕਮ ਵਿਚ ਉਹ ਸੁੱਤਾ ਹੈ, ਉਹੀ ਪਰਮਾਤਮਾ ਇਕ ਦਿਨ ਜਗਾ ਦੇਗਾ। ਗੁਰਮਤੀ ਸੋਜੀ ਪਾਵਣਿਆ, ਕਹਿੰਦੇ ਨੇ ਇਸ ਗੱਲ ਦੀ ਸਮਝ ਗੁਰੂ ਦੀ ਮਤ ਦੁਆਰਾ ਆਵੇਗੀ। ਕਿਹੜੀ ਗੱਲ ਦੀ ਸਮਝ? ਕਿ ਜਿਹੜੇ ਪ੍ਰਭੂ ਨੇ ਨੀਂਦ ਵਿਚ ਸੁਆ ਦਿੱਤਾ ਹੈ, ਉਹੀ ਇਕ ਦਿਨ ਨੀਂਦ ਵਿਚੋਂ ਜਗਾਏਗਾ। ਜਿਸ ਪਰਮਾਤਮਾ ਨੇ ਆਤਮਾ ਨੂੰ ਸੁਲਾ ਦਿੱਤਾ ਹੈ, ਉਹੀ ਪਰਮਾਤਮਾ ਉਸ ਆਤਮਾ ਨੂੰ ਇਕ ਦਿਨ ਜਗਾ ਦੇਗਾ। ਲੇਕਿਨ ਇਹ ਸਮਝ ਗੁਰੂ ਦੀ ਮਤ ਦੁਆਰਾ ਆਉਂਦੀ ਹੈ। ਗੁਰੂ ਸਮਝਾ ਸਕਦਾ ਹੈ? ਤੁਹਾਨੂੰ ਸਮਝ ਆਈ?
ਵੈਰੀ ਗੁੱਡ।
ਅਪਿਓ ਪੀਏ ਸੋ ਪਰਮ ਗਵਾਏ।
ਅਪਿਓ ਪੀਏ ਸੋ ਪਰਮ ਗਵਾਏ। ਅਪਿਓ ਪੀਏ ਕਿਸ ਨੂੰ ਆਖਦੇ ਹੋ? ਅਪਿਓ
ਹੰਕਾਰ
ਨਹੀਂ ਜੀ। ਅਪਿਓ ਕਹਿੰਦੇ ਨੇ ਅੰਮ੍ਰਿਤ ਜਲ ਨੂੰ। ਅੰਮ੍ਰਿਤ ਨੂੰ ਆਖਿਆ ਜਾਂਦਾ ਅਪਿਓ। ਤੇ ਅੰਮ੍ਰਿਤ ਦਾ ਮਤਲਬ ਕੀ ਹੁੰਦਾ?
ਜੋ ਗੁਰੂ ਵਾਲੇ ਬੰਦਨ
ਨਹੀਂ। ਅੰਮ੍ਰਿਤ ਕੀ ਹੁੰਦਾ? ਤੁਸੀਂ ਖੰਡੇ ਬਾਟੇ ਦੀ ਅੰਮ੍ਰਿਤ ਦੀ ਗੱਲ ਕਰ ਰਹੇ ਹੋ। ਨਾਮ ਅੰਮ੍ਰਿਤ ਹੁੰਦਾ। ਤੇ ਨਾਮ ਨੂੰ ਅੰਮ੍ਰਿਤ ਕਿਉਂ ਕਿਹਾ ਹੈ? ਕਿਉਂਕਿ ਅੰਮ੍ਰਿਤ ਆਤਮਾ ਨੂੰ ਜਗਾ ਦਿੰਦਾ ਹੈ। ਅੰਮ੍ਰਿਤ ਦਾ ਮਤਲਬ ਕੀ ਹੈ? ਜੋ ਅਮਰ ਕਰ ਦੇਵੇ, ਜੋ ਆਤਮਾ ਨੂੰ ਜਗਾ ਦੇਵੇ, ਜੋ ਅਮਰ ਕਰ ਦੇਵੇ, ਉਹ ਅੰਮ੍ਰਿਤ ਹੈ। ਅੰਮ੍ਰਿਤ ਦਾ ਮਤਲਬ ਇਹ ਨਹੀਂ ਹੁੰਦਾ ਜਿਹੜਾ ਮਿੱਠਾ ਹੋਵੇ। ਅੰਮ੍ਰਿਤ ਦਾ ਮਤਲਬ ਹੁੰਦਾ ਜੋ ਅਮਰ ਕਰ ਦੇਵੇ, ਜੋ ਸਦਾ ਲਈ ਜਿਉਂਦਾ ਰੱਖੇ, ਜੋ ਸਦਾ ਲਈ ਜਗਾ ਦੇਵੇ, ਜੋ ਸਦਾ ਲਈ ਜਿਉਂਦਾ ਰੱਖੇ ਤੁਹਾਨੂੰ, ਉਹ ਅੰਮ੍ਰਿਤ ਹੈ। ਕਹਿੰਦੇ ਨੇ ਅਪਿਓ ਪੀਵੈ ਸੋ ਪਰਮ ਗਵਾਏ। ਪਰਮ ਕੀ ਹੈ? ਭਟਕਣਾ। ਮਨ ਭਟਕਦਾ ਹੈ, ਬਾਹਰ ਦੌੜਦਾ ਹੈ, ਭਟਕਦਾ ਹੈ, ਕਦੇ ਲੋਭ ਵਿਚ, ਕਦੇ ਲਾਲਚ ਵਿਚ, ਕਿਤੇ ਮੋਹ ਵਿਚ, ਕਿਤੇ ਕਾਮ ਵਿਚ, ਕਿਤੇ ਕ੍ਰੋਧ ਵਿਚ। ਇਹ ਭਟਕਣਾ ਹੈ, ਇਹ ਮਨ ਦੀ ਭਟਕਣਾ ਹੈ। ਕਹਿੰਦੇ ਨੇ ਅਪਿਓ ਪੀਏ ਪਰਮ ਗਵਾਏ। ਅਪਿਓ ਪੀਏ, ਜਿਹੜਾ ਨਾਮ, ਜਿਹੜਾ ਨਾਮ ਜਪੇਗਾ, ਜਿਹੜਾ ਨਾਮ ਜਪ ਕੇ ਜਾਗ ਪਏਗਾ, ਕਹਿੰਦੇ ਨੇ ਉਹਦੀ ਭਟਕਣਾ ਮੁੱਕ ਜਾਏਗੀ। ਅਪਿਓ ਪੀਏ ਪਰਮ ਗਵਾਏ, ਉਹਦਾ ਪਰਮ ਗਵਾ ਜਾਏਗਾ, ਉਹਦੀ ਭਟਕਣਾ ਮੁੱਕ ਜਾਏਗੀ, ਉਹਦਾ ਮਨ ਟਿਕ ਜਾਏਗਾ। ਜਿਹੜਾ ਨਾਮ ਅੰਮ੍ਰਿਤ ਪੀਵੇਗਾ, ਉਹਦੀ ਭਟਕਣਾ ਵੀ ਮੁੱਕ ਜਾਏਗੀ। ਹੁਣ ਮੈਂ ਸ਼ਰਤ ਲਾ ਦਿੰਦਾ ਇੱਥੇ। ਅੱਧੇ ਹੋਣਗੇ ਜਿਹਨਾਂ ਨੂੰ ਅਪਿਓ ਦਾ ਮਤਲਬ ਹੀ ਨਹੀਂ ਪਤਾ ਵੀ ਅਪਿਓ ਹੁੰਦਾ ਕੀ। ਇਹੋ ਜਿਹੇ ਲਫ਼ਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਅਪਿਓ ਹੈ ਅੰਮ੍ਰਿਤ, ਤੇ ਅੰਮ੍ਰਿਤ ਮਿਠਾਸ ਨੂੰ ਨਹੀਂ ਆਖੀਦਾ। ਅੰਮ੍ਰਿਤ ਉਹ ਹੁੰਦੀ ਹੈ ਚੀਜ਼ ਜਿਹੜੀ ਅਮਰ ਕਰ ਦੇਵੇ, ਜਿਹੜੀ ਆਤਮਾ ਨੂੰ ਅਮਰ ਕਰ ਦੇਵੇ, ਜਿਹਦੇ ਨਾਲ ਆਤਮਾ ਕਦੇ ਮਰੇ ਨਾ, ਸਦਾ ਹੀ ਜਾਗਦੀ ਰਹੇ। ਐਸੀ ਚੀਜ਼ ਹੁੰਦੀ ਹੈ ਅੰਮ੍ਰਿਤ।
ਉਹ ਵੀ ਆਪਾਂ ਖਤਮ ਕਰਕੇ ਫੇਰ ਹੀ ਉਸ ਪਾਸੇ ਜਾਏਗਾ ਨਾ।
ਹਾਂਜੀ,
ਆਪਾਂ ਮਤਲਬ ਖਤਮ ਕਰਕੇ ਫੇਰ ਹੀ ਉਸ ਪਾਸੇ ਜਾਏਗਾ ਨਾ, ਫੇਰ ਉਹਦੇ ਵਿੱਚ ਮਿਠਾਸ
ਆਏਗੀ। ਇਹ ਕਹਿੰਦੇ ਨੇ ਅਪਿਓ, ਫਿਰ ਕਿਸ ਨੂੰ ਆਖਿਆ ਹੈ?
ਨਾਮ ਅੰਮ੍ਰਿਤ ਹੀ ਆ ਗਿਆ।
ਨਾਮ,
ਹਾਂਜੀ,
ਨਾਮ ਨੂੰ ਅੰਮ੍ਰਿਤ ਆਖਿਆ। ਕਹਿੰਦੇ ਨੇ ਅਪਿਓ ਪੀਏ, ਜਿਹੜਾ ਨਾਮ ਰੂਪੀ ਅੰਮ੍ਰਿਤ ਪੀਵੇਗਾ। ਇਸੇ ਕਰਕੇ ਸਤਿਗੁਰਾਂ ਨੇ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਪਿਆਇਆ ਸੀ ਨਾ, ਤੇ ਨਾਲ ਪੰਜ ਬਾਣੀਆਂ ਦੱਸੀਆਂ ਸੀ ਵੀ ਇਹ ਪੜ੍ਹਨੀਆਂ ਨੇ।
ਹਾਂਜੀ,
ਪੰਜ ਬਾਣੀਆਂ ਕੀ ਨੇ? ਨਾਮ ਹੈ।
ਨਾਮ
ਤੋਂ ਬਾਹਰਲਾ ਅੰਮ੍ਰਿਤ ਸੀ ਖੰਡੇ ਬਾਟੇ ਦਾ ਅੰਮ੍ਰਿਤ, ਤੇ ਅੰਦਰਲਾ ਅੰਮ੍ਰਿਤ ਕੀ ਹੈ? ਬਾਣੀ।
ਉਹ ਪੀਣਗੇ ਤੇ ਲੋਕੀ ਫਿਰ ਨਾਮ ਜਪਣਗੇ।
ਹਾਂ, ਬਸ ਇਹ ਦੋ ਗੱਲਾਂ ਇਕੱਠੀਆਂ ਕੀਤੀਆਂ ਸੀ ਨਾ। ਹੁਣ ਜੇ ਕੋਈ ਬਾਹਰਲੀ ਖੰਡ ਹੀ ਪੀਂਦਾ ਰਹੇ ਤੇ ਨਾਮ ਜਪੇ ਨਾ ਤੇ ਬਾਹਰਲਾ ਜਿਹੜਾ ਲਿਬਾਸ ਏ ਪਾਵਾਂ ਕਿੱਡੀ ਪੱਗ ਬੰਨ ਲਓ ਸੋਹਣੀ ਕਿੱਡੇ ਵੱਡੇ ਬਾਲ ਰੱਖ ਲਓ ਕਿੱਡੇ ਕੱਪੜੇ ਪਾ ਲਓ ਕਿੰਨੇ ਕੜੇ ਪਾ ਲਓ ਕਿੰਨੀਆਂ ਕਿਰਪਾਨਾਂ ਲਟਕਾ ਲਓ ਕੁਛ ਫਾਇਦਾ ਨਹੀਂ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਸੁਣਾਵਾ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਮੈਂ ਸੁਣਾਵਾ ਉਹ ਕਹਿੰਦੇ ਨੇ
ਪਿਆਰ ਆਉਂਦਾ
ਲੰਬੇ ਬਾਲ ਕੀਤਿਆਂ ਜੇ ਮਿਲੇ ਤੇ ਬਨ ਵਿਚ ਮਿਰਗ ਪਏ ਨੇ ਬਨ ਵਿਚ ਬਾਂਦਰ ਨੇ ਬੜੇ ਵੱਡੇ ਵੱਡੇ ਬਾਲ ਆਵਾਂਗੇ ਫਿਰ ਤੇ ਉਹਨਾਂ ਨੂੰ ਪਹਿਲਾਂ ਮਿਲ ਜਾਣਾ ਚਾਹੀਦਾ ਸੀ ਇਹ ਦਸਮ ਪਾਤਸ਼ਾਹ ਦੀ ਬਾਣੀ ਹੈ ਉਹਨਾਂ ਨੇ ਆਪ ਆਖਿਆ ਤੋ ਸਮਝਾ ਕੀ ਰਹੇ ਨੇ ਬਾਰਲਾ ਲਿਬਾਸ ਉਹ ਆਖਦੇ ਨੇ ਮੁਬਾਰਕ ਹੈ ਇਹ ਬਾਰਲਾ ਡਿਸਿਪਲਿਨ ਹੈ ਸਾਡਾ ਲੇਕਿਨ ਇਹਦੇ ਨਾਲ ਅੰਦਰਲੀ ਜਿਹੜੀ ਚੀਜ਼ ਹੈ ਉਹ ਜ਼ਰੂਰ ਹੋਣੀ ਚਾਹੀਦੀ ਹੈ ਜੇ ਕੱਲਾ ਬਾਰਲਾ ਲਿਬਾਸ ਰੱਖ ਲਿਆ ਤੇ ਬਾਣੀ ਨਾ ਪੜੀ ਤੇ ਉਹਦੇ ਨਾਲ ਕੋਈ ਬੰਦਾ ਤਰਦਾ ਨਹੀਂ ਹੈ
ਪਰ ਕੁਦਰਤ ਵੱਲੋਂ ਥੋੜਾ ਪਿਆਰ ਜਾਗਦਾ ਜਦੋਂ ਤੁਸੀਂ ਆਪਣੇ ਆਪ ਨੂੰ ਉਸ ਪਾਸੇ
ਲਾ ਨਹੀਂ ਜਾਗਦਾ ਜੀ ਮੈਂ ਤੁਹਾਨੂੰ ਦੱਸਾਂ ਕੁਦਰਤ ਵੱਲੋਂ ਕਿਵੇਂ ਜਾਗੇਗਾ ਅੱਜ ਸਿੱਖ ਮੈਂ ਤੈਨੂੰ ਅਨੇਕਾਂ ਦਿਖਾ ਦਿੰਦਾ ਦਾੜੀਆਂ ਖੁੱਲੀਆਂ ਨੇ ਪੱਗਾਂ ਬੰਨੀਆਂ ਨੇ ਕੜੇ ਵੀ ਪਾਏ ਹੋਏ ਨੇ ਕਿਰਪਾਨਾਂ ਵੀ ਲਟਕਾਈਆਂ ਨੇ ਤੇ ਸ਼ਰਾਬ ਵੀ ਪੀਂਦੇ ਨੇ
ਉਹ ਤਾਂ ਹੈ
ਪਾਣੀ ਜਪਦੇ ਵੀ ਨਹੀਂ ਸ਼ਰਾਬ ਪੀਂਦੇ ਨੇ ਫਿਰ ਤੁਸੀਂ ਉਹਨਾਂ ਨੂੰ ਕੀ ਕਹੋਗੇ ਹੁਣ ਦੱਸੋ ਉਹਨਾਂ ਦਾ ਮਨ ਪ੍ਰੇਰਿਆ ਬਸ ਲੱਗਦਾ ਉਹੀ ਮੈਂ ਆਖਦਾ ਕਿ ਜਰੂਰੀ ਨਹੀਂ ਕਿ ਉਹ ਤੁਸੀਂ ਪਤਾਸਿਆਂ ਵਾਲਾ ਮਿੱਠਾ ਅੰਮ੍ਰਿਤ ਪੀ ਲਓ ਤੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਬਣ ਗਏ ਜਦ ਤੱਕ ਬਾਣੀ ਨਾਲ ਨਹੀਂ ਪੜਦੇ ਉਹ ਬਾਹਰਲੀ ਰਹਿਤ ਇਹ ਅੰਦਰਲੀ ਰਹਿਤ ਦੋਨੇ ਰਹਿਤਾਂ ਚਾਹੀਦੀਆਂ ਨੇ ਦੋਨੇ ਰਹਿਤਾਂ ਜ਼ਰੂਰੀ ਨੇ ਹੁਣ ਬਾਹਰ ਤੇ ਮੈਂ ਕੜੇ ਪਾਈ ਫਿਰਾਂ ਭਾਵਾਂ ਸੋਨੇ ਦੇ ਪਾ ਲਵਾਂ ਤੇ ਚਾਹੇ ਕਿਹੋ ਜਿਹੇ ਪਾ ਲਵਾਂ ਬਾਹਰ ਮੈਂ ਚਾਹੇ ਕਿੰਨਾ ਸੋਹਣਾ ਬਣ ਲਵਾਂ ਕਿਰਪਾਨਾਂ ਵੀ ਲਟਕਾ ਲਾਂ ਤੇ ਜੇ ਮੈਂ ਬਾਣੀ ਨਾ ਪੜਦਾ ਆਵਾਂ ਤੇ ਕੀ ਲਿਬਾਸ ਮੈਨੂੰ ਬਚਾ ਲਏਗਾ ਨਹੀਂ ਬਚਾ ਸਕਦਾ ਸਤਿਗੁਰਾਂ ਦੀ ਬਾਣੀ ਹੈ ਉਹ ਆਖਦੇ ਨੇ ਜੰਗਲਾਂ ਚ ਦੇਖੋ ਕਿੱਡੇ ਕਿੱਡੇ ਜਾਨਵਰ ਫਿਰਦੇ ਨੇ ਜਿਨ੍ਹਾਂ ਦੇ ਸਦਾ ਵਾਲ ਕੋਈ ਕੱਟਦਾ ਹੀ ਨੀ ਕਿੱਡੇ ਲੰਬੇ ਲੰਬੇ ਜੱਤਾਂ ਹੋ ਜਾਂਦੀਆਂ ਉਹਨਾਂ ਦੀਆਂ ਦੱਸੋ ਕੀ ਉਹ ਸਾਰੇ ਬਚ ਜਾਂਦੇ ਨੇ
ਫਿਰ ਤਾਂ
ਬੰਦਾ ਬਾਲ ਲੰਬੇ ਕਰ ਲਵੇ ਕਿਰਪਾਨਾ ਪਾ ਲਵੇ ਤੇ ਜਪਣ ਦੀ ਕੋਈ ਲੋੜ ਨਹੀਂ ਜੋ ਮਰਜ਼ੀ ਕੰਮ ਕਰੀ ਜਾਵੇ ਫਿਰ ਤੇ ਬਚਾਅ ਹੋ ਜਾਵੇ ਸਾਡਾ ਇਸ ਕਰਕੇ ਬਾਰਲਾ ਲਿਬਾਸ ਬਾਰਲਾ ਡਿਸਿਪਲਿਨ ਹੈ ਬਾਹਰਲਾ ਡਿਸਿਪਲਿਨ ਵੀ ਜ਼ਰੂਰੀ ਹੈ ਕਿਉਂਕਿ ਬਾਹਰਲਾ ਡਿਸਿਪਲਿਨ ਨਹੀਂ ਹੋਏਗਾ ਤੇ ਅੰਦਰਲਾ ਡਿਸਿਪਲਿਨ ਵੀ ਨਹੀਂ ਆ ਸਕਦਾ ਅੰਦਰਲਾ ਡਿਸਿਪਲਿਨ ਔਖਾ ਬਾਹਰਲਾ ਡਿਸਿਪਲਿਨ ਸੌਖਾ ਹੈ ਜੇ ਅੰਦਰਲਾ ਔਖਾ ਹੈ ਤਾਂ ਪਹਿਲਾਂ ਬਾਹਰਲਾ ਡਿਸਿਪਲਿਨ ਬੰਦਾ ਸਿੱਖੇਗਾ ਫਿਰ ਅੰਦਰਲਾ ਡਿਸਿਪਲਿਨ ਵੀ ਆਏਗਾ ਲੇਕਿਨ ਕੋਈ ਬਾਹਰਲਾ ਡਿਸਿਪਲਿਨ ਤੇ ਰੱਖੇ ਤੇ ਅੰਦਰਲਾ ਡਿਸਿਪਲਿਨ ਨਾ ਹੋਵੇ ਤੇ ਉਹ ਤੇ ਕਦੇ ਪਾਰ ਲੰਘ ਹੀ ਨਹੀਂ ਸਕਦਾ ਐਸੀ ਗੱਲ ਗਲਤੀ ਨਾ ਐਸੀ ਸਮਝ ਰੱਖਣੀ ਸੋ ਕੱਲਾ ਲਿਬਾਸ ਨਹੀਂ ਤਾਰ ਸਕਦਾ ਹਾਂਜੀ ਹਾਂਜੀ ਕੋਈ ਨੀ ਉਹ ਵੀ ਅੱਗੇ ਅਰਥ ਕਰਾਂਗੇ ਫਿਰ ਜਦੋਂ ਪਹੁੰਚੇ ਹੁਣ ਕਿੱਥੇ ਆਏ ਸੀ ਆਪਾਂ ਆਪਿਓ ਪੀਏ ਸੋ ਭਰਮ ਗਵਾਏ ਕਹਿੰਦੇ ਨੇ ਜੜਾ ਐਸਾ ਨਾਮ ਰੂਪੀ ਅੰਮ੍ਰਿਤ ਪੀਂਦਾ ਹੈ ਉਹ ਆਪਣੀ ਭਟਕਣਾ ਗਵਾ ਲੈਂਦਾ ਹਾਂਜੀ
ਗੁਰ ਪ੍ਰਸਾਦ ਮੁਕਤ ਗਤ ਪਾਏ
ਪ੍ਰਸਾਦੀ ਬੇਟੇ ਇਕੜਾ ਪ੍ਰਸਾਦ ਨਹੀਂ ਹੈ ਗੁਰ ਪ੍ਰਸਾਦ
ਪਰ ਇਹਨੂੰ ਬਿਹਾਰੀ ਲੱਗੀ ਅੰਕਲ ਜੀ
ਪ੍ਰਸਾਦੀ ਕਹਿ ਸਕਦੇ ਹੋ ਗੁਰ ਪ੍ਰਸ਼ਾਦ ਨਹੀਂ ਆਖਣਾ ਪ੍ਰਸ਼ਾਦ ਤੇ ਉਹ ਖਾਣ ਵਾਲਾ ਪ੍ਰਸ਼ਾਦ ਹੁੰਦਾ ਪ੍ਰਸਾਦ ਮੈਂ ਫਰਕ ਦੱਸਿਆ ਸੀ ਨਾ ਪ੍ਰਸ਼ਾਦ ਤੇ ਪ੍ਰਸਾਦ ਪ੍ਰਸਾਦ ਕਿਰਪਾ ਪ੍ਰਸ਼ਾਦ ਖਾਣ ਵਾਲਾ ਗੁਰ ਪ੍ਰਸਾਦੀ ਕਹਿ ਸਕਦੇ ਹੋ ਮੁਕਤੀ ਗਤੀ ਪਾਏ ਮੁਕਤੀ ਕੀ ਏ ਵਿਕਾਰਾਂ ਤੋਂ ਮੁਕਤੀ ਪਾਪਾਂ ਤੋਂ ਮੁਕਤੀ ਪੈੜਾਂ ਤੋਂ ਮੁਕਤੀ ਇਹ ਮੁਕਤੀ ਉਹ ਜੀਵਨ ਮੁਕਤੀ ਤੁਸੀਂ ਜਿਹੜੀ ਆਖਦੇ ਹੋ ਨਾ ਜਨਮ ਮਰਨ ਤੋਂ ਮੁਕਤੀ ਦੀ ਗੱਲ ਨਹੀਂ ਹੋ ਰਹੀ ਇਹ ਹੈ ਵਿਕਾਰਾਂ ਤੋਂ ਮੁਕਤੀ ਕਹਿੰਦੇ ਨੇ ਗੁਰ ਪ੍ਰਸਾਦੀ ਮੁਕਤੀ ਗਤੀ ਪਾਏ ਜੜਾ ਕਹਿੰਦੇ ਨੇ ਉਹ ਅੰਮ੍ਰਿਤ ਰੂਪੀ ਨਾਮ ਪੀ ਲੈਂਦਾ ਨਾ ਤੇ ਉਹ ਗੁਰੂ ਦੀ ਕਿਰਪਾ ਹੁੰਦੀ ਹੈ ਉਹਦੇ ਤੇ ਗੁਰੂ ਦੀ ਕਿਰਪਾ ਕਰਕੇ ਉਹ ਵਿਕਾਰਾਂ ਤੋਂ ਬਚ ਜਾਂਦਾ ਭੈੜਾਂ ਤੋਂ ਬਚ ਜਾਂਦਾ ਤੇ ਨਾਲੇ ਗਤੀ ਪਾਏ ਉਹਦੀ ਆਤਮਾ ਉੱਚੀ ਹੋ ਜਾਂਦੀ ਹੈ ਗਤੀ ਦਾ ਮਤਲਬ ਕੀ ਹੁੰਦਾ ਆਤਮਾ ਦਾ ਉੱਚਾ ਉੱਚਾ ਉਹਦੀ ਆਤਮਾ ਉੱਚੀ ਹੋ ਜਾਂਦੀ ਹੈ ਉਹਦੀ ਆਤਮਾ ਕਦੇ ਭੈੜਾ ਸੋਚਦੀ ਨਹੀਂ ਉਹਦੀ ਆਤਮਾ ਉੱਚੀ ਹੋ ਜਾਂਦੀ ਹੈ ਹਾਂਜੀ
ਭਗਤੀ ਰੱਤਾ ਸਦਾ ਬੈਰਾਗੀ ਆਪ ਮਾਰ ਮਿਲਾਵਣਿਆ
ਹਾਂਜੀ ਭਗਤੀ ਰੱਤਾ ਸਦਾ ਬੈਰਾਗੀ ਕਹਿੰਦੇ ਨੇ ਸਦਾ ਬੈਰਾਗੀ ਹਮੇਸ਼ਾ ਲਈ ਬੈਰਾਗੀ ਕੌਣ ਏ ਜਿਹੜਾ ਭਗਤੀ ਰੱਤਾ ਭਗਤੀ ਦੇ ਪਿਆਰ ਦੇ ਰੰਗ ਵਿਚ ਰੰਗਿਆ ਗਿਆ ਜਿਹੜਾ ਭਗਤੀ ਦੇ ਰੰਗ ਵਿਚ ਰੰਗਿਆ ਗਿਆ ਉਹ ਹੈ ਬੈਰਾਗੀ ਉਹ ਸਦਾ ਦਾ ਬੈਰਾਗੀ ਏ ਉਹ ਘਰ ਬੈਠਾ ਬੈਰਾਗੀ ਏ ਆਪ ਮਾਰ ਮਿਲਾਵਣਿਆ ਐਸਾ ਬੈਰਾਗੀ ਆਪਣਾ ਹੰਕਾਰ ਮਿਟਾ ਕੇ ਪ੍ਰਭੂ ਚ ਮਿਲ ਜਾਂਦਾ ਹੈ ਤੋ ਕਹਿੰਦੇ ਨੇ ਜਿਹੜਾ ਭਗਤੀ ਦੇ ਰੰਗ ਵਿਚ ਰੰਗਿਆ ਗਿਆ ਉਹ ਸਦਾ ਦਾ ਬੈਰਾਗੀ ਉਹ ਹਮੇਸ਼ਾ ਲਈ ਬੈਰਾਗੀ ਤੇ ਐਸਾ ਬੈਰਾਗੀ ਹੰਕਾਰ ਮਾਰ ਕੇ ਆਪ ਮਾਰ ਤੋਂ ਬਾਅਦ ਹੰਕਾਰ ਮਿਟਾ ਕੇ ਮਿਲਾਵਣਿਆ ਆਪਣੀ ਸੁਰਤ ਮਿਲਾ ਲੈਂਦਾ ਹੈ ਪ੍ਰਭੂ ਵਿਚ ਹਾਂਜੀ
ਆਪ ਉਪਾਏ ਧੰਦੇ ਲਾਏ
ਆਪ ਉਪਾਏ ਧੰਦਾ ਲਾਏ ਧੰਦਾ ਕਿਸ ਨੂੰ ਆਖਿਆ ਮਾਇਆ ਆਪ ਉਪਾਏ ਧੰਦਾ ਲਾਏ ਕਹਿੰਦੇ ਨੇ ਆਪ ਹੀ ਮਾਲਕ ਪੈਦਾ ਕਰਦਾ ਹੈ ਮਾਇਆ ਨੂੰ ਤੇ ਆਪ ਹੀ ਮਾਇਆ ਦੇ ਧੰਦੇ ਵਿਚ ਲਾ ਦਿੰਦਾ ਹੈ ਆਪ ਹੀ ਜੀਵ ਨੂੰ ਪੈਦਾ ਕਰਦਾ ਹੈ ਤੇ ਆਪ ਹੀ ਮਾਇਆ ਦੇ ਧੰਦੇ ਵਿਚ ਲਾ ਦਿੰਦਾ ਪਰਮਾਤਮਾ ਆਪ ਹੀ ਜੀਵ ਨੂੰ ਪੈਦਾ ਕਰਦਾ ਹੈ ਆਪ ਹੀ ਮਾਇਆ ਨੂੰ ਪੈਦਾ ਕਰ ਦਿੰਦਾ ਹੈ ਤੇ ਆਪ ਹੀ ਜੀਵ ਨੂੰ ਮਾਇਆ ਦੇ ਧੰਦੇ ਵਿਚ ਲਾ ਦਿੰਦਾ ਹੈ ਮਾਇਆ ਦੇ ਪਿੱਛੇ ਪਾ ਦਿੰਦਾ ਹੈ ਹਾਂਜੀ
ਲੱਖ ਚੌਰਾਸੀ ਰਿਜਕ ਆਪ ਅਪੜਾਏ
ਲੱਖ ਚੌਰਾਸੀ ਰਿਜਕ ਆਪ ਉਪੜਾਏ ਲੱਖ ਚੌਰਾਸੀ ਚੌਰਾਸੀ ਲੱਖ ਜੂਨਾ ਨੂੰ ਰਿਜਕ ਰੋਟੀ ਆਪ ਅਪੜਾਏ ਆਪੇ ਪਹੁੰਚਾਉਂਦਾ ਹੈ ਅਸੀਂ ਸਦਾ ਫਿਕਰ ਕਰਦੇ ਰਹਿੰਦੇ ਹਾਂ ਕਿ ਬਈ ਕੱਲ ਨੂੰ ਕੀ ਬਣੇਗਾ ਰੋਟੀ ਕਿੱਥੋਂ ਮਿਲੇਗੀ ਇਹ ਦਾਤਾ ਕਹਿੰਦਾ ਹੈ ਕਿ ਆਪ ਹੀ ਉਪੜਾਏ ਸਾਡੇ ਫਿਕਰ ਕਰਨ ਦੀ ਕੋਈ ਲੋੜ ਨਹੀਂ ਉਹ ਆਪੇ ਪਹੁੰਚਾਉਂਦਾ ਹੈ ਰਿਜਕ ਹਾਂਜੀ
ਨਾਨਕ ਨਾਮ ਧਿਆਏ ਸੱਚ ਰਾਤੇ ਜੋ ਤਿਸ ਭਾਵ ਹੈ ਸੋ ਕਾਰ ਕਰਾਵਣਿਆ
ਨਾਨਕ ਨਾਮ ਧਿਆਏ ਸੱਚ ਰਾਤੇ ਜਿਹੜੇ ਨਾਮ ਵਿਚ ਰੰਗੇ ਜਾਂਦੇ ਨੇ ਉਹ ਹਮੇਸ਼ਾ ਨਾਮ ਜਪਦੇ ਰਹਿੰਦੇ ਨੇ ਨਾਮ ਧਿਆਏ ਸੱਚ ਰਾਤੇ ਜੋ ਤਿਸ ਭਾਵ ਹੈ ਸੋ ਕਾਰ ਕਮਾਵਣਿਆ ਅਤੇ ਜਿਹੜੇ ਨਾਮ ਦੇ ਰੰਗ ਵਿਚ ਰੰਗੇ ਨੇ ਜੋ ਤਿਸ ਭਾਵ ਹੈ ਸੋ ਕਾਰ ਕਮਾਵਣਿਆ ਜੋ ਤਿਸ ਭਾਵੇ ਭਾਵ ਜੋ ਮਾਲਕ ਨੂੰ ਪਾਵੇ ਜੋ ਰੱਬ ਨੂੰ ਪਾਵੇ ਸੋ ਕਾਰ ਕਮਾਵਣਿਆ ਉਹੀ ਕੰਮ ਉਹ ਕਰਦੇ ਨੇ ਜਿਹੜੇ ਪ੍ਰਭੂ ਦੇ ਨਾਮ ਰੰਗ ਵਿਚ ਰੰਗੇ ਹੁੰਦੇ ਨੇ ਉਹ ਉਹੀ ਕੰਮ ਕਰਦੇ ਨੇ ਜੋ ਪਰਮਾਤਮਾ ਨੂੰ ਚੰਗਾ ਲੱਗੇ
ਮਾਂਜ ਮਹਿਲਾ ਤੀਜਾ ਅੰਦਰ ਹੀਰਾ ਲਾਲ ਬਣਾਇਆ
ਅੰਦਰ ਹੀਰਾ ਲਾਲ ਬਣਾਇਆ ਤੋ ਅੰਦਰ ਤੋਂ ਭਾਵ ਕਿੱਥੇ ਹਿਰਦੇ ਘਰ ਵਿਚ ਅੰਦਰ ਤੋਂ ਭਾਵ ਕਿੱਥੇ ਹਿਰਦੇ ਘਰ ਵਿਚ ਹੀਰਾ ਲਾਲ ਬਣਾਇਆ ਹੀਰਾ ਲਾਲ ਕਿਸ ਨੂੰ ਆਖਿਆ ਗਿਆ ਭਲਾ ਖਿਆਲ ਕਰੋ ਅੰਦਰ ਹੀਰਾ ਲਾਲ ਬਣਾਇਆ ਨਾਲ ਦੀ ਤੁਕ ਪੜੀਏ ਤੇ ਖਿਆਲ ਆਏਗਾ ਗੁਰ ਕਹਿ ਸ਼ਬਦ ਪਰਖ ਪਰਖਾਇਆ ਮਤਲਬ ਵੀ ਸਾਡੇ ਅੰਦਰ ਹੈ ਤੇ ਉਹ ਪਰਖਿਆ ਵੀ ਜਾ ਸਕਦਾ ਤੋ ਅੰਦਰ ਹੀਰਾ ਲਾਲ ਕੀ ਹੋਏਗਾ ਇੱਥੇ ਪਰਮਾਤਮਾ ਦੀ ਜੋਤ ਨੂੰ ਆਖਿਆ ਹੀਰਾ ਲਾਲ ਵੀ ਸਾਡੇ ਅੰਦਰ ਜਿਹੜੀ ਆਤਮਾ ਹੈ ਨਾ ਇਹ ਪਰਮਾਤਮਾ ਦੀ ਜੋਤ ਹੈ ਇਸ ਜੋਤ ਨੂੰ ਆਖਿਆ ਹੀਰਾ ਲਾਲ ਤੋ ਸਾਡੇ ਸਾਰੇ ਸਰੀਰਾਂ ਵਿਚ ਉਹ ਪਰਮਾਤਮਾ ਦੀ ਜੋਤ ਹੈ ਅੰਦਰ ਹੀਰਾ ਲਾਲ ਬਣਾਇਆ ਪਰਮਾਤਮਾ ਨੇ ਹਰ ਇੱਕ ਸਰੀਰ ਦੇ ਵਿਚ ਆਪਣੀ ਜੋਤ ਟਿਕਾ ਰੱਖੀ ਹੈ ਕੀ ਅਰਥ ਕਰਾਂਗੇ ਅੰਦਰ ਹੀਰਾ ਲਾਲ ਬਣਾਇਆ ਪਰਮਾਤਮਾ ਨੇ ਸਾਡੇ ਸਰੀਰਾਂ ਵਿਚ ਆਪਣੀ
हीरे रूपी जोत जगा रखी है। साड़ी सोल जड़ी है अंदर आत्मा है वो इंज है जिवें परमात्मा दी स्पिरिट दा हिस्सा है। फिर आख दिन पातशाह हां जी
गुर के शब्द परख परखाया।
गुर के शब्द परख परखाया। गुर के शब्द भाव गुरु दे शब्द द्वारा। गुर के शब्द तो भाव गुरु दे शब्द द्वारा। परख परखाया परखना की टूंढना लभना परखना टू टेस्ट और टू फाइंड आउट। तो गुर का शब्द परख परखाया उस जोत नू परख लईदा है उस रब दी जोत नू परख लईदा है गुरु दे शब्द राही। तो सतगुरु ए दसना चाहंदे ने कि गुरु दे शब्द राही तुसी परमात्मा दी जोत नू अपने अंदर वेख सकदे हो। जे गुरु दे शब्द नाल जुड़िए ते गुरु दे शब्द नू विचारीए ते कदे ऐसी कृपा हुंदी है कि ओ परमात्मा दी जोत अंदर ही नजर आ जांदी है। गुर कै शब्द परख परखाया। हां जी
जिन सच पल्ले सच बखाणे सच कसवट्टी लावणिया।
जिन सच पल्ले सच बखाणे सच कसवट्टी लावणिया। जिन सच पल्ले ते सच वखाणे। अपन नूं ख्याल है कि सच दा अर्थ की हो सकदा है। या ते सच आउंदा है परमात्मा लई ते या सच आउंदा है
नाम
लई या परमात्मा लई ते या नाम लई। तो आखदे ने पातशाह जिन सच पल्ले सच वखाणे सच कसवटी लावणिया। जिन सच पल्ले जी दे पल्ले विच नाम है। जी दे पल्ले नाम है जी दे कोल ईश्वर दा नाम है। जिन सच पल्ले सच वखाणे ते जड़ा नाम उचारदा है भाव जी दे पल्ले विच नाम है ते जड़ा नाम उचारदा है। जिन सच पल्ले सच वखाणे और जड़ा उस परमात्मा दा नाम उचारदा है। जिन सच पल्ले सच वखाणे सच कसवटी लावणिया। जड़ा सच मुंह उचारदा है जड़ा बाणी बोलदा है ओ बाणी राही अपने आप नू कसवटी ला सकदा है। कसवटी हुण समझण वाली गल है। कसवटी लफज बनया कस ते वट्टी। वट्टी कहंदे ने एदा ही पत्थर दे टुकड़े नू ब्लॉक जा बनया हुंदा पत्थर दा सुनियारे कोल हुंदा है सोना परखण लई। ते सुनियारे जदों सोना परखदे आ ना ते सोने नू थोड़ा जा कसा लैंदे आ वट्टी ते ओह लकीर जी जिहड़ी वजदी है सोने दी वट्टी ते ओह लकीर नू वेख के उस लकीर दी चमक वेख के ओ दस देंदे ने कि सोना किन्ना खरा है ते किन्ना खोटा। तो कहिंदे ने जिस दे पल्ले नाम है और जड़ा नाम बाणी उचारदा है कहिंदे ने ओ अपने आप नू परख सकदा है। नाम यूं है जिवें कसवट्टी है नाम नाल ओ अपने आप नू परख सकदा है कि मैं किथे कहां मेरी आत्मा किथे क पहुंची है कि मैं अंदर अपनी आत्मा वेखण जोगा हां कि नहीं कि मैं परमात्मा दी जोत नू वेख सकदा कि नहीं। तो ए कहिंदे ने ए किस तरह पता लगदा है जिदे पल्ले नाम है नाम कसवट्टी है। हुण साडे सारयां कोल नाम रूपी कसवट्टी है। रोज असी बाणी पढ़दे हां तो ए बाणी राही सानू सतगुरां दे गुणां दा पता लगदा है। अकाल पुरख दे गुणां दा पता लगदा है कि अकाल पुरख दयालु है कृपालु है ओ दाता है सबना ते दया करदा है। ओदे सारे गुणां दा पता लगदा है ते असी अपने आप नू परख सकदे हां कि की साडे च दया है ਕਿ ਅਸੀਂ ਦੂਜਿਆਂ ਤੇ ਕ੍ਰੋਧ ਤੇ ਨਹੀਂ ਕਰਦੇ, ਕਿ ਅਸੀਂ ਸਾਰਿਆਂ ਨਾਲ ਪ੍ਰੇਮ ਕਰਦੇ ਹਾਂ। ਤਾਂ ਇਹ ਸਾਰੇ ਗੁਣ ਅਸੀਂ ਆਪਣੇ ਆਪ ਵਿਚ ਪਰਖ ਸਕਦੇ ਹਾਂ ਜੇ ਸਾਨੂੰ ਨਾਮ ਦੀ ਸਮਝ ਹੈ। ਇਸ ਕਰਕੇ ਨਾ
ਹੋ ਵਾਰੀ ਜੀਓ ਵਾਰੀ ਗੁਰ ਕੀ ਬਾਣੀ ਮਨ ਵਸਾਵਣਿਆ।
ਹੋ ਵਾਰੀ ਜੀਓ ਵਾਰੀ ਗੁਰ ਕੀ ਬਾਣੀ ਮਨ ਵਸਾਵਣਿਆ। ਤੂੰ ਕਹਿੰਦੇ ਨੇ ਪਾਤਸ਼ਾਹ ਕਿ ਮੈਂ ਕੁਰਬਾਨ ਜਾਣਾ, ਮੈਂ ਵਾਰ ਵਾਰ ਕੁਰਬਾਨ ਜਾਣਾ। ਕਿਸ ਤਰ੍ਹਾਂ? ਗੁਰ ਕੀ ਬਾਣੀ ਮਨ ਵਸਾਵਣਿਆ, ਜਿਹੜੇ ਗੁਰੂ ਦੀ ਬਾਣੀ ਨੂੰ ਆਪਣੇ ਮਨ ਵਿਚ ਵਸਾਉਂਦੇ ਨੇ, ਮੈਂ ਉਹਨਾਂ ਤੋਂ ਸਦਕੇ ਜਾਣਾ, ਮੈਂ ਉਹਨਾਂ ਤੋਂ ਕੁਰਬਾਨ ਜਾਣਾ। ਤੋ ਦੱਸਦੇ ਨੇ ਇਹਨਾਂ ਪੰਕਤੀਆਂ ਵਿਚ ਕਿ ਗੁਰੂ ਦੀ ਬਾਣੀ ਮਨ ਵਿਚ ਵਸਾਉਣੀ ਕਿਉਂ ਜ਼ਰੂਰੀ ਹੈ। ਜ਼ਰੂਰੀ ਇਸ ਲਈ ਹੈ ਕਿਉਂਕਿ ਇਹ ਬਾਣੀ ਰਾਹੀਂ ਤੁਸੀਂ ਆਪਣੀ ਆਤਮਾ ਨੂੰ ਪਰਖ ਵੀ ਸਕਦੇ ਹੋ ਕਿ ਕਿੰਨਾ ਕੁ ਉੱਚਾ ਉੱਠੇ ਹੋ। ਬਾਣੀ ਕਸਵੱਟੀ ਹੈ, ਬਾਣੀ ਰਾਹੀਂ ਤੁਸੀਂ ਤੁਹਾਡੀ ਆਤਮਾ ਪਰਮਾਤਮਾ ਨੂੰ ਪਾਉਣ ਦੇ ਮਾਰਗ ਤੇ ਕਿੰਨੀ ਕੁ ਦੂਰ ਨਿਕਲ ਗਈ ਹੈ, ਇਸ ਦੀ ਪਰਖ ਤੁਸੀਂ ਕਰ ਸਕਦੇ ਹੋ। ਥੋੜਾ ਜਿਹਾ ਵੋਲਿਊਮ ਘਟਾਉਣਾ। ਹਾਂਜੀ।
ਅੰਜਨ ਮਾਹੇ ਨਿਰੰਜਨ ਪਾਇਆ ਜੋਤੀ ਜੋਤ ਮਿਲਾਵਣਿਆ।
ਅੰਜਨ ਮਾਹੇ ਨਿਰੰਜਨ ਪਾਇਆ ਜੋਤੀ ਜੋਤ ਮਿਲਾਵਣਿਆ। ਅੰਜਨ ਕਿਸ ਨੂੰ ਆਖਿਆ ਬੇਟੇ? ਅੰਜਨ ਤੇ ਉਂਝ ਅਰਥ ਕੀ ਹੁੰਦਾ? ਸੁਰਮਾ। ਲੇਕਿਨ ਇੱਥੇ ਅੰਜਨ ਕਿਸ ਨੂੰ ਆਖਿਆ? ਮਾਇਆ ਨੂੰ ਅੰਜਨ ਆਖਿਆ। ਅੰਜਨ ਦਾ ਮਤਲਬ ਹੁੰਦਾ ਸੁਰਮਾ ਜਾਂ ਕਾਲਕ, ਤੇ ਮਾਇਆ ਨੂੰ ਕਾਲਕ ਆਖਿਆ। ਆ ਜਿਹੜਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਔਗਣ ਨੇ, ਇਹਨਾਂ ਨੂੰ ਕੀ ਆਖਿਆ? ਕਾਲਕ। ਅੰਜਨ ਮਾਹੇ ਨਿਰੰਜਨ ਪਾਇਆ, ਜਿਹੜੇ ਜਪਣ ਵਾਲੇ ਨੇ ਉਹ ਇਸ ਮਾਇਆ ਵਿੱਚ ਹੀ ਪਰਮਾਤਮਾ ਨੂੰ ਪਾ ਲੈਂਦੇ ਨੇ। ਨਿਰੰਜਨ ਆਇਆ ਪਰਮਾਤਮਾ ਨੇ। ਅੰਜਨ ਮਾਹੇ ਨਿਰੰਜਨ ਪਾਇਆ, ਜਿਹੜੇ ਪਰਮਾਤਮਾ ਦਾ ਨਾਂ ਆਪਣੇ ਹਿਰਦੇ ਚ ਵਸਾ ਲੈਂਦੇ ਨੇ, ਉਹ ਕਹਿੰਦੇ ਸੰਸਾਰ ਵਿਚ ਰਹਿੰਦੇ ਹੋਏ, ਮਾਇਆ ਵਿਚ ਰਹਿੰਦੇ ਹੋਏ ਹੀ ਪ੍ਰਭੂ ਨੂੰ ਪਾ ਲੈਂਦੇ। ਭਾਵ ਉਹਨਾਂ ਨੂੰ ਮਾਇਆ ਚਿੰਬੜਦੀ ਨੀ। ਅੰਜਨ ਮਾਹੇ ਨਿਰੰਜਨ ਪਾਇਆ। ਹਾਂਜੀ।
ਰਹਾਓ ਇਸ
ਜੋਤੀ ਜੋਤ ਮਿਲਾਵਣਿਆ, ਔਰ ਮਾਇਆ ਵਿਚ ਰਹਿੰਦੇ ਹੋਏ ਹੀ ਪਰਮਾਤਮਾ ਨੂੰ ਪਾ ਕੇ ਉਹ ਆਪਣੀ ਜੋਤ ਪਰਮਾਤਮਾ ਵਿਚ ਰਲਾ ਲੈਂਦੇ ਨੇ। ਜੋਤੀ ਪਰਮਾਤਮਾ ਦੀ ਜੋਤ, ਜੋਤ ਰਲਾਵਣਿਆ ਆਪਣੀ ਜੋਤ ਰਲਾ ਦੇਣੀ, ਉਹ ਪਰਮਾਤਮਾ ਦੀ ਜੋਤ ਵਿਚ ਆਪਣੀ ਜੋਤ ਰਲਾ ਲੈਂਦੇ ਨੇ।
ਰਹਾਓ ਇਸ ਕਾਇਆ ਅੰਦਰ ਬਹੁਤ ਪਸਾਰਾ।
ਇਸ ਕਾਇਆ ਅੰਦਰ ਬਹੁਤ ਪਸਾਰਾ। ਕਾਇਆ ਕਿਸ ਨੂੰ ਆਖੀਦਾ?
ਸਰੀਰ।
ਇਸ ਕਾਇਆ ਅੰਦਰ ਬਹੁਤ ਪਸਾਰਾ, ਕਾਹਦਾ ਪਸਾਰਾ ਹੈ ਅੰਦਰ? ਤੋ ਆਖਦੇ ਨੇ ਮਾਇਆ ਦਾ ਪਸਾਰਾ ਹੈ ਅੰਦਰ। ਇਸ ਕਾਇਆ ਅੰਦਰ ਬਹੁਤ ਪਸਾਰਾ, ਇਸ ਸਰੀਰ ਦੇ ਅੰਦਰ ਮਾਇਆ ਦਾ ਵੱਡਾ ਪਸਾਰਾ ਹੈ। ਹੁਣ ਤੁਸੀਂ ਇਹ ਆਖੋਗੇ ਕਿ ਮਾਇਆ ਤੇ ਬਾਹਰ ਹੁੰਦੀ ਹੈ, ਸਤਿਗੁਰੂ ਤੇ ਆਖਦੇ ਨੇ ਇਹ ਤੇ ਕਾਇਆ ਦੇ ਅੰਦਰ ਪਸਾਰਾ ਹੈ ਮਾਇਆ ਦਾ, ਇਹਦਾ ਕੀ ਅਰਥ ਹੋਇਆ? ਤੇ ਸਮਝਣ ਵਾਲੀ ਗੱਲ ਹੈ। ਅਸੀਂ ਸਾਰੇ ਹੀ ਇਹ ਖਿਆਲ ਕਰਦੇ ਹਾਂ ਕਿ ਮਾਇਆ ਬਾਹਰ, ਧਨ ਬਾਹਰ ਹੈ, ਪਰਿਵਾਰ ਬਾਹਰ ਹੈ ਜਿਹਦੇ ਨਾਲ ਮੋਹ ਪੈਂਦਾ, ਚੀਜ਼ਾਂ ਬਾਹਰ ਨੇ ਜਿਨ੍ਹਾਂ ਨਾਲ ਮੋਹ ਪੈਂਦਾ, ਬੰਦੇ ਬਾਹਰ ਨੇ ਜਿਨ੍ਹਾਂ ਨਾਲ ਕ੍ਰੋਧ ਕਰੀਦਾ, ਉਹ ਚੀਜ਼ਾਂ ਬਾਹਰ ਨੇ ਜਿਨ੍ਹਾਂ ਤੇ ਲੋਭ ਪੈਦਾ ਹੁੰਦਾ ਹੈ। ਤੋ ਅਸੀਂ ਸੋਚਦੇ ਹਾਂ ਕਿ ਮਾਇਆ ਬਾਹਰ ਹੈ, ਲੇਕਿਨ ਦਰਅਸਲ ਮਾਇਆ ਬਾਹਰ ਨਹੀਂ, ਮਾਇਆ ਤੇ ਸਾਡੇ ਮਨ ਦੀ ਹਾਲਤ ਹੈ। ਜੇ ਮਨ ਦੀ ਹਾਲਤ ਠੀਕ ਹੋਵੇ ਤੇ ਬਾਹਰ ਭਾਵੇਂ ਕਿਤਨਾ ਧਨ ਪਿਆ ਹੋਵੇ ਕੋਈ ਫਰਕ ਨਹੀਂ ਪੈਂਦਾ। ਜੇ ਮਨ ਦੀ ਹਾਲਤ ਠੀਕ ਹੋਵੇ ਚਾਹੇ ਸਾਹਮਣੇ ਕਿੱਡਾ ਹੀ ਵੈਰੀ ਖੜਾ ਹੋਵੇ, ਕਦੇ ਕ੍ਰੋਧ ਨਹੀਂ ਆਏਗਾ, कदे दुश्मनी पैदा नहीं होएगी। जे मन वस विच होवे, जे मन शांत है, जे अंदर माया काबू विच है, ते किते किसे ते बुरी निगाह नहीं जा सकती। तो माया बाहर ते नहीं ना। हुण लालच कर लईदा पैसे दा, कि पैसा बोलदा है, खिचदा है, की खिच रहा है, मन ही खिच रहा है ना, सता ते मन ही रहा है ना, मन भी है मंगा नहीं ना, मन करके ही सारी दौड़ पा जाए। तो माया दरअसल साडे मन दी हालत है। तो असी ये सोच लैने हैं कि माया ते बाहर है, संसार नू माया आख देईदा है। आम तौर ते इवें आखीदा है ना, बाणी च भी इसे तरह कई बार आख्या है कि संसार माया है। लेकिन इत्थे समझा रहे ने कि दरअसल माया है किथे, माया ते तुहाडे मन दा पसारा है। तो आख रहे ने कि इह ते तुहाडी काया विच ही वड्डा पसारा है माया दा, बाहर बाहर ते बेशक है वह कुछ मन ही नहीं रखते, जिहड़ी अंदर है माया तुहाडे। इस काया अंदर बहुत पसारा, कादा माया का पसारा, माया तुहाडे अंदर है। हाँ।
नाम निरंजन अत अगम अपारा,
नाम निरंजन अत अगम अपारा, नाम निरंजन अत अगम अपारा। वो कहते ने इस माया दे घेरे होए, क्योंकि तुसी माया दे घिरे हुए हो, अंदरों तुसी परे पए हो माया दे मोह नाल। अंदर माया दा पसारा इन्ना है कि निरंजन दा नाम अगम दिसदा है, भाव बड़ा दूर दिसदा है, अपहुंच दिसदा है। इंज लगदा है कि तुसी नाम पा नहीं सकदे। अगम अपारा तुहाडी पहुंच तो परे। कहिंदे ने परमात्मा तो नाम, परमात्मा दा नाम तुहाडी पहुंच तो बड़ी दूर लगदा है, क्योंकि अंदर माया दा पसारा। जे अंदर माया दा पसारा ना होवे ते परमात्मा दा नाम ते हर वेले नाल ही है, परमात्मा भी नाल ही है, फिर ते परमात्मा दिस पवे। लेकिन माया दा एडा पसारा है कि नाम निरंजन अगम अपारा, प्रभु दा नाम पहुंच तो परां दिसदा है। इंज लगदा है कि बड़ा औखा है जपना, बड़ा औखा है सिमरना, क्योंकि माया दा पसारा है अंदर। हां जी।
गुरमुखी होवे सोई पाए, आपे बख्श मिलावणिया।
गुरमुखी होवे सोई पाए, गुरु दी सिख्या, गुरमुखी होवे गुरु दी सिख्या लवे। गुरमुखी होवे गुरु वल मुंह करे, गुरु दी सिख्या लवे। तां कहिंदे गुरमुखी होवे सोई पाए, ओही ना पा सकदा है, ओही नाम हासिल कर सकता है। गुरु दी जिहड़ी सिख्या लैंदा है, ओही हिरदे च नाम नू वसा सकता है। ते आपे बख्श मिलावणिया, किन्ने ने आपे परमात्मा बख्शिश करके मेल मिला लैंदा है। जिहदे अंदर ना वस जाए फिर उसते बख्शिश करके परमात्मा आप मेल मिला लैंदा है। तो इत्थे दस की रहे ने, दसे आए है सतगुरां ने कि माया दा वड्डा पसारा है। ये पसारा बाहर नहीं है, तुहाडे अंदर दा पसारा है। हालांकि असी माया नूं बाहर जानदे हां, माया साडे अंदर है, क्योंकि माया साडे मन दी हालत है। क्योंकि साडे अंदर माया दा पसारा है, इस करके सानूं नाम जपना बड़ा औखा लगदा है। नाम अगम अपारा लगदा है कि नाम साडी पहुंच तो परे है, नाम जपना बड़ा औखा है, इस तरह महसूस होता है। लेकिन कहिंदे ने जिस ते कृपा हो जाए, जरा गुरु दी सिख्या लैण लग पवे, फिर उसनू नाम जपना औखा नहीं, फिर वह नाम जपन लग पैंदा है। ते जदों नाम जपन लग पैंदा है, परमात्मा दी बख्शिश हुंदी है, वह अपने नाल मिला लैंदा। हां जी।
मेरा ठाकुर सच दृढ़ाए,
मेरा ठाकुर सच दृढ़ाए। हुण दसो सच दृढ़ाए, सच दा मतलब इत्थे की आएगा? नाम है कि प्रभु है?
नाम।
नाम दृढ़ाए दा मतलब
चेते कराना,
चेते कराना या पक्का कराना, बार बार दोहरा के पक्का करा देना। तो कहते ने मेरा ठाकुर सच दृढ़ आए। ठाकुर किसनु आखीदा?
परमात्मा।
तो कहते ने परमात्मा ही थोड़े अंदर नाम पक्का कर सकता है। वो किस तरह करता है? कृपा द्वारा। मतलब परमात्मा कृपा करके थोड़े अंदर नाम पक्का करा देता है। परमात्मा की कृपा नाल अंदर नाम दृढ़ हो जाता है, पक्का हो जाता है। परमात्मा की जो कृपा होंदी है फिर तुसी पूर्ण तौर ते नाम जपन लगते हो, भरोसा हो जाता है नाम ते, नाम अंदर वस जाता है। हाँ जी।
गुर प्रसादी सच चित लाए।
गुर प्रसादी सच चित लाए। जदों परमात्मा दी कृपा हुंदी है ते नाल गुरु दा प्रसाद भी हुंदा है। गुरु दी कृपा हुंदी है, परमात्मा दी मेहर नाल गुरु दी कृपा, ते फिर सच चित लाए, नाम दे विच चित लगदा है, नाम दे विच मन जुड़दा है। सच नूं देखिया सारी लगी, सच नूं पाव नाम दे विच चित लाए, मन जुड़दा है, चित लगदा है, मन जुड़दा है। जदो गुरु कृपा करदा है ना फिर नाम चंगा लगदा है, नाम अच्छा लगदा है जपना, नाम दे विच साडा मन लगदा है। हां जी।
सच्चो सच वरते सबनी थाई, सच्चे सच समावणिया।
सच्चो सच वरता है सबनी थाई, सच्चे सच समावणिया। हुण आ समझण जोगी चीज है, सच्चो सच वरता है सबनी थाई। इथे सच्चो सच आया परमात्मा लई, इथे नाम नहीं लई है, इथे परमात्मा लई है। सच्चो सच एक परमात्मा ही परमात्मा वरता है, वरत रहा है सबनी थाई, हर एक जगह ते। जो नाम नाल प्यार पै जांदा है ना कहिंदे, ते फिर इंज लगदा है कि हर जगह परमात्मा है, हर जगह परमात्मा दिस रहा है, परमात्मा वरता है सबनी थाई। फिर सच्चो सच वरता है सबनी थाई, हर एक शरीर विच फिर परमात्मा दिसदा है, हर जगह परमात्मा दिसदा है। फिर सच्चो सच वरता है सबनी थाई। जदो नाम नाल प्यार पै जांदा है ते निशानी की है, कहिंदे ने फिर हर थां प्रभु खड़ा नजर आउंदा है, हर पर्दे पिछे ओ दाता आप खड़ा दिसदा है। हां जी।
सच्चे सच
समावणिया, और ओदे नाम नाल ही प्रभु दे विच सुरत जोड़ लैंदी है। सच्चे सच समावणिया, नाम द्वारा उस प्रभु विच समावणिया दा मतलब सुरत जोड़ लैणी, समावणिया सुरत जोड़ लैंदी है फिर नाम द्वारा प्रभु विच। हां।
वे परवाह सच मेरा प्यारा।
वे परवाह सच मेरा प्यारा, सच है प्रभु लई। कहिंदे ने वे परवाह प्रभु मेरा प्यारा, सच मेरा प्यारा। जड़ा मेरा प्यारा प्रभु है ओ बेपरवाह है। हुण बेपरवाह दा की अर्थ हो गया? ख्याल करो, जरा सोचो। चिंता ते इंसानां नूं हुंदी है, प्रभु नूं कादी चिंता होएगी? इनू जे पंजाबी च कहां ते आखांगा कि बेमोहताज है, वह किसी की मुथाजी च नहीं आउंदा। जे इंग्लिश च कहां ते आखांगा कि ही इज नॉट अंडर एनी वन ऑब्लीगेशन, परमात्मा किसी की ऑब्लीगेशन थले नहीं, वह बेपरवाह है, वह बेमोहताज है, उस उत्ते किसी का जोर नहीं चल सकता, उन्हूं कोई किसी तरह भी अपने दबाव विच नहीं लिया सकता, वो बेपरवाह है। बेपरवाह सच मेरा प्यारा। हुण जे कोई आखे कि मैं जो बड़ी भगती की बड़ी पूजा की, बहुत पुन दान किया, ते हुण ते प्रभु मेरी ऑब्लीगेशन थले होना चाहिए, फिर ऐसा नहीं। बेपरवाह सच मेरा प्यारा, ओ प्रभु मेरा प्यारा है, सच तो बाह प्रभु, ओ प्रभु ਡਿਸਕਸ ਕਰਿਆ ਕਰੋ ਜਿੰਨਾ ਡਿਸਕਸ ਕਰੋਗੇ ਉਨਾ ਛੇਤੀ ਆਏਗਾ ਇਹ ਥੋੜਾ ਜਿਹਾ ਟ੍ਰੈਂਡ ਬਦਲ ਕੇ ਵੇਖਾ ਸਾਰੇ ਹਿੱਸਾ ਲਿਆ ਕਰੋ ਜਿਸ ਨੂੰ ਵੀ ਕੋਈ ਯਾਦ ਹੈ ਨਾ ਪਾਰਟੀਸਪੇਟ ਕਰੋ ਔਰ ਜਿੱਥੋਂ ਨਾ ਕੋਈ ਸ਼ੰਕਾ ਹੋਵੇ ਪੁੱਛਾ ਕਰੋ ਚੁੱਪ ਕਰਕੇ ਬਹਿਣ ਦੀ ਲੋੜ ਨਹੀਂ ਕਿਤੇ ਡਾਊਟ ਹੋਵੇ ਕੋਈ ਗੱਲ ਸ਼ੰਕਾ ਹੋਵੇ ਪੁੱਛਿਆ ਕਰੋ ਜਿੰਨਾ ਪਾਰਟੀਸਪੇਟ ਕਰੋਗੇ ਉਨਾ ਛੇਤੀ ਆਏਗਾ ਹਾਂਜੀ ਤੋ ਆਖਦੇ ਨੇ ਕੀ ਹੈ ਫਿਰ ਕਿਲਵਿਕ ਅਵਗੁਣ ਕੱਟਣ ਕਾਟਣ ਹਾਰਾ ਕਿਲਵਿਕ ਪਾਪਾਂ ਨੂੰ ਆਖਦੇ ਨੇ ਕਿਲਵਿਕ ਕੀ ਹੁੰਦੇ ਨੇ ਪਾਪ ਕਿਲਵਿਕ ਕਈ ਵਾਰੀ ਹੁੰਦਾ ਹੈ ਲਫ਼ਜ਼ ਕਿਲਵਿਕ ਮਤਲਬ ਪਾਪ ਕਿਲਵਿਕ ਅਵਗੁਣ ਕਾਟਣ ਹਾਰਾ ਕਹਿੰਦੇ ਨੇ ਮੇਰਾ ਪ੍ਰਭੂ ਪਾਪ ਕੱਟ ਦਿੰਦਾ ਹੈ ਹੁਣ ਇੱਥੋਂ ਇੱਕ ਗੱਲ ਤੁਹਾਨੂੰ ਬੜੀ ਸਾਫ਼ ਨਜ਼ਰ ਨਹੀਂ ਆਏਗੀ ਜੇ ਤੇ ਤੁਸੀਂ ਆਪ ਆਪਣੇ ਪਾਪ ਕੱਟ ਸਕਦੇ ਹੁੰਦੇ ਨਾ ਤਾਂ ਇੱਥੇ ਉਚੇਚਾ ਲਿਖਣ ਦੀ ਲੋੜ ਨਹੀਂ ਸੀ ਕਿ ਪ੍ਰਭੂ ਤੁਹਾਡੇ ਪਾਪ ਕੱਟ ਸਕਦਾ ਇਹਦਾ ਮਤਲਬ ਕੀ ਹੈ ਤੁਸੀਂ ਆਪਣੇ ਪਾਪ ਆਪ ਨਹੀਂ ਕੱਟ ਸਕਦੇ ਆਪਣੇ ਔਗਣ ਵੀ ਆਪਣੇ ਆਪ ਨਹੀਂ ਕੱਟ ਸਕਦੇ ਇੱਕ ਲਿਖਿਆ ਕਿਲਵਿਕ ਤੇ ਔਗਣ ਕਿਉਂ ਨਹੀਂ ਕੱਟ ਸਕਦੇ ਭਲਾ ਨਹੀਂ ਕਿਉਂ ਨਹੀਂ ਕੱਟ ਸਕਦੇ ਪਾਪ ਤੁਸੀਂ ਆਪਣੇ ਆਪ ਆਪਣੇ ਔਗਣ ਆਪ ਕਿਉਂ ਨਹੀਂ ਕੱਟ ਸਕਦੇ ਇਹਦਾ ਕਾਰਨ ਕਿਉਂਕਿ ਜਿੰਨੇ ਪਾਪ ਹੁੰਦੇ ਨੇ ਤੇ ਜਿੰਨੇ ਔਗਣ ਹੁੰਦੇ ਨੇ ਉਹ ਮਨ ਦੀ ਭੈੜ ਕਰਕੇ ਹੁੰਦੇ ਨੇ ਮਨ ਭੈੜਾ ਤਾਂ ਹੀ ਹੁੰਦੇ ਨੇ ਨਾ ਤੇ ਕੋਈ ਠੀਕ ਹੁੰਦਾ ਹੈ ਤੇ ਕਿਵੇਂ ਹੁੰਦਾ ਹੈ ਮਨ ਠੀਕ ਹੋਵੇ ਤਾਂ ਹੀ ਠੀਕ ਹੁੰਦਾ ਹੈ ਤੇ ਜੇ ਮਨ ਹੀ ਮੈਲਾ ਹੈ ਜਿਸ ਕਰਕੇ ਪਾਪ ਹੋ ਰਹੇ ਨੇ ਤੇ ਮਨ ਫਿਰ ਮਨ ਨੂੰ ਕਿਵੇਂ ਠੀਕ ਕਰੇਗਾ ਮਨ ਨੇ ਮਨ ਨੂੰ ਠੀਕ ਕਰਨਾ ਹੈ ਜੇ ਮਨ ਅੱਗੇ ਹੀ ਮੈਲਾ ਹੈ ਮਨ ਹੀ ਪਾਪੀ ਹੈ ਤੇ ਦੱਸੋ ਫਿਰ ਮਨ ਮਨ ਨੂੰ ਕਿਵੇਂ ਠੀਕ ਕਰ ਲੇਗਾ ਭਾਵ ਤੁਸੀਂ ਆਪਣੇ ਆਪ ਨੂੰ ਕਿਵੇਂ ਠੀਕ ਕਰ ਲਓ ਉਹ ਨਹੀਂ ਸਕਦਾ ਸਮਝ ਆਈ ਸਕਦੇ ਨੇ ਮਨ ਤੇ ਆਪ ਵਿਕਾਰੀ ਹੈ ਮਨ ਤੇ ਆਪ ਔਗਣਹਾਰ ਹੈ ਮਨ ਆਪ ਪਾਪੀ ਹੈ ਤਾਂ ਫਿਰ ਇਹ ਆਪਣੇ ਆਪ ਨੂੰ ਕਿਵੇਂ ਸੁਧਾਰ ਲਏਗਾ ਨਾਲੇ ਦੂਸਰੀ ਗੱਲ ਸੋਚਣ ਵਾਲੀ ਇਹ ਹੈ ਕਿ ਪਿਛਲੇ ਸੰਸਕਾਰ ਸਾਡੇ ਪੱਕੇ ਹੁੰਦੇ ਨੇ ਸੁਭਾਅ ਪੱਕੇ ਹੁੰਦੇ ਨੇ ਔਗਣ ਕਰਕੇ ਅਸੀਂ ਸੁਭਾਅ ਪਕਾ ਲਏ ਇਸ ਕਰਕੇ ਕਿੰਨੀ ਵੀ ਕੋਸ਼ਿਸ਼ ਕਰੀਏ ਅਸੀਂ ਥੋੜੇ ਦੇਰ ਲਈ ਤੇ ਸ਼ਾਇਦ ਆਪਣੇ ਆਪ ਨੂੰ ਰੋਕ ਸਕੀਏ ਲੇਕਿਨ ਉਹੀ ਔਗਣ ਫੇਰ ਪ੍ਰਗਟ ਹੋਣਗੇ ਜ਼ੋਰ ਫਾ ਲੈਣਗੇ ਇੱਕ ਚੋਰ ਹੈ ਉਹਨੂੰ ਚੋਰੀ ਕਰਨ ਦੀ ਆਦਤ ਮੁੱਝ ਤਾਂ ਤੋਂ ਹੈ ਸ਼ਾਇਦ ਪਿਛਲੇ ਜਨਮਾਂ ਤੋਂ ਹੁਣ ਉਹਦੇ ਉਹ ਸੁਭਾਅ ਪੱਕ ਚੁੱਕੇ ਨੇ ਸੰਸਕਾਰ ਪੱਕ ਚੁੱਕੇ ਨੇ ਸ਼ਾਇਦ ਉਹ ਕਿਸੇ ਭਲੇ ਮਾਨਸ ਦਾ ਲੈਕਚਰ ਸੁਣੇ ਜਾਂ ਕੋਈ ਉਹਦੀ ਕਾਰਵਾਈ ਉਹਨੂੰ ਰੋਕੇ ਸ਼ਾਇਦ ਉਹਦੇ ਮਨ ਚ ਕਿਤੇ ਲੱਗ ਜਾਏ ਕਿ ਬਈ ਇਹ ਮੈਂ ਗਲਤ ਕਰ ਰਿਹਾ ਤੇ ਉਹ ਥੋੜੀ ਦੇਰ ਲਈ ਰੁਕ ਜਾਏਗਾ ਲੇਕਿਨ ਮਨ ਤੇ ਬਦਲਿਆ ਨਹੀਂ ਨਾ ਅਜੇ ਮਨ ਤੇ ਉਹ ਹੀ ਹੈ ਉਹ ਵਿਕਾਰ ਕਦੇ ਫਿਰ ਉੱਤੇ ਉੱਠਣਗੇ ਫਿਰ ਉਭਰਣਗੇ ਜਿੱਦਣ ਸਿੱਖਿਆ ਭੁੱਲ ਜਾਏਗੀ ਫਿਰ ਚੋਰੀ ਹੋਏਗੀ ਤੋ ਕਹਿਣ ਦਾ ਭਾਵ ਕੀ ਹੈ ਕਿ ਇਹ ਵਿਕਾਰੀ ਮਨ ਆਪਣੇ ਆਪ ਨੂੰ ਸੁਧਾਰ ਨਹੀਂ ਸਕਦਾ ਇਸੇ ਕਰਕੇ ਗੁਰੂ ਦੀ ਲੋੜ ਪੈਂਦੀ ਹੈ ਬਾਣੀ ਦੀ ਲੋੜ ਪੈਂਦੀ ਹੈ ਇਸੇ ਕਰਕੇ ਤੇ ਆਖਿਆ ਹੈ ਕਿ ਬਾਣੀ ਸਾਬਣੇ ਬਾਣੀ ਮੈਲ ਉਤਾਰਦੀ ਉਹੀ ਚੀਜ਼ ਸਤਿਗੁਰੂ ਇੱਥੇ ਸਮਝਾ ਰਹੇ ਨੇ ਕੀ ਆਖ ਰਹੇ ਨੇ ਆਖਦੇ ਨੇ ਕਿਲਬਿਕ ਔਗਣ ਕਾਟਣ ਹਾਰਾ ਕੌਣ ਜਾਂ ਪ੍ਰਭੂ ਜਾਂ ਗੁਰੂ ਇਹ ਮੇਰ ਕਰਨ ਤਾਂ ਹੀ ਸਾਡੇ ਔਗਣ ਕੱਟੇ ਜਾ ਸਕਦੇ ਨੇ ਤਾਂ ਹੀ ਸਾਡੇ ਪਾਪ ਕੱਟੇ ਜਾ ਸਕਦੇ ਨੇ ਹਾਂਜੀ
ਪ੍ਰੇਮ ਪ੍ਰੀਤ ਸਦਾ ਧਿਆਈ ਹੈ ਭੈ ਪਾਏ ਭਗਤੀ ਦ੍ਰਿੜਾ ਬਣਿਆ
ਪ੍ਰੇਮ ਪ੍ਰੀਤ ਸਦਾ ਧਿਆਈ ਹੈ ਸਦਾ ਪ੍ਰਭੂ ਨੂੰ ਚੇਤੇ ਕਰੀਏ ਸਦਾ ਧਿਆਈਏ ਪਰ ਚੇਤੇ ਕਿਵੇਂ ਕਰੀਏ ਪ੍ਰੇਮ ਪ੍ਰੀਤ ਨਾਲ ਪ੍ਰੇਮ ਪ੍ਰੀਤ ਹੁਣ ਕਦੇ ਖਿਆਲ ਕਰੀਏ ਕਿ ਜਦੋਂ ਅਸੀਂ ਚੇਤੇ ਕਰਦੇ ਹਾਂ ਕੀ ਪ੍ਰੇਮ ਪ੍ਰੀਤ ਹੁੰਦੀ ਹੈ ਮੈਂ ਦੂਜਿਆਂ ਦੀ ਗੱਲ ਨਹੀਂ ਕਰਦਾ ਕਦੇ ਮੇਰੇ ਤੇ ਵੀ ਅਵਸਥਾ ਹੁੰਦੀ ਇੱਕ ਨਿਗਾਹ ਤੇ ਘੜੀ ਵੱਲ ਹੁੰਦੀ ਹੈ ਕਿ ਇਧਰ ਟਾਈਮ ਹੁੰਦਾ ਜਾਂਦਾ ਹੈ ਦਫ਼ਤਰ ਜਾਣਾ ਹੈ ਇੱਧਰ ਜਪਜੀ ਦਾ ਪਾਠ ਵੀ ਕਰਨਾ ਹੈ ਜਾਪ ਸਾਹਿਬ ਵੀ ਕਰਨਾ ਹੈ ਪ੍ਰੇਮ ਪ੍ਰੀਤ ਤੇ ਕਿਤੇ ਛੁੱਟੀ ਲੈ ਗਈ ਹੁੰਦੀ ਹੈ ਜਾਂ ਦਿਮਾਗ ਚ ਫਿਕਰ ਤੁਰ ਰਹੇ ਹੁੰਦੇ ਨੇ ਆਹ ਦਿਹਾੜੀ ਚ ਆਹ ਕੰਮ ਕਰਨਾ ਆਹ ਕੰਮ ਕਰਨਾ ਪ੍ਰੇਮ ਪ੍ਰੀਤ ਉੱਥੇ ਕੋਈ ਨਹੀਂ ਅਸੀਂ ਉੱਥੇ ਇੱਕ ਫਰਜ਼ ਸਮਝ ਕੇ ਕੰਮ ਕਰ ਰਹੇ ਹਾਂ ਕਿ ਇਹ ਸਤਿਗੁਰਾਂ ਨੇ ਕਿਹਾ ਹੈ, ਪੜ੍ਹਨੀ ਜ਼ਰੂਰੀ ਹੈ ਜੇ ਪੜ੍ਹ ਰਹੇ ਹਾਂ। ਪ੍ਰੇਮ ਪ੍ਰੀਤ ਹੈ ਨਹੀਂ। ਇੱਥੇ ਆਖਦੇ ਨੇ ਪ੍ਰੇਮ ਪ੍ਰੀਤ ਸਦਾ ਧਿਆਈ ਹੈ। ਇਹ ਬੰਦੇ ਜੇ ਸਿਮਰਨਾ ਹੈ ਤੇ ਪ੍ਰੇਮ ਪ੍ਰੀਤ ਨਾਲ ਸਿਮਰਨਾ, ਯਾਦ ਕਰਨਾ ਹੈ ਤੇ ਪ੍ਰੇਮ ਪ੍ਰੀਤ ਨਾਲ ਯਾਦ ਕਰਨਾ। ਪੈ ਪਾਏ ਭਗਤੀ ਦ੍ਰਿੜਾ ਬਣਿਆ, ਪੈ ਪਾਏ ਭਗਤੀ ਦ੍ਰਿੜਾ ਬਣਿਆ। ਭਗਤ ਜਿਹੜਾ ਹੈ ਨਾ, ਇਹਦਾ ਮਤਲਬ ਕੀ ਹੈ? ਭਗਤੀ। ਪੈ ਪਾਏ ਕੀ ਹੈ? ਪੈ ਕਿਸ ਨੂੰ ਆਖਦੇ ਨੇ?
ਡਰ।
ਤੇ ਪਾਏ ਕਿਸ ਨੂੰ ਆਖਦੇ ਨੇ? ਪ੍ਰੇਮ। ਪ੍ਰੇਮ ਵੀ ਹੋਵੇ ਤੇ ਡਰ ਵੀ ਹੋਵੇ, ਆਹ ਅਦਬ ਸਤਿਕਾਰ। ਇੱਥੇ ਪੈ ਪਾਏ ਦਾ ਕੀ ਮਤਲਬ ਹੈ? ਅਦਬ ਸਤਿਕਾਰ। ਪਰਮਾਤਮਾ ਦਾ ਥੋੜਾ ਜਿਹਾ ਡਰ ਹੋਵੇ ਮਨ, ਤੇ ਨਾਲੇ ਪਰਮਾਤਮਾ ਦਾ ਸਤਿਕਾਰ ਵੀ ਹੋਵੇ। ਜੇ ਅਦਬ ਸਤਿਕਾਰ ਮਨ ਚ ਹੋਵੇ ਤੇ ਫੇਰ ਅਦਬ ਸਤਿਕਾਰ ਨਾਲ ਭਗਤੀ ਦ੍ਰਿੜ ਹੁੰਦੀ ਹੈ। ਦ੍ਰਿੜ ਮੈਨਾ ਪੱਕੀ। ਅਦਬ ਸਤਿਕਾਰ ਨਾਲ ਇਹਨੇ ਭਗਤੀ ਦ੍ਰਿੜ ਕਰਨੀ ਚਾਹੀਦੀ ਹੈ। ਨਾਮ ਅੰਦਰ ਪੱਕਾ ਕਰਨਾ ਚਾਹੀਦਾ ਅਦਬ ਸਤਿਕਾਰ ਨਾਲ। ਭਾਵ ਜਦੋਂ ਵੀ ਪੜ੍ਹੋ, ਪ੍ਰੇਮ ਪ੍ਰੀਤ ਨਾਲ ਪੜ੍ਹੋ, ਅਦਬ ਸਤਿਕਾਰ ਨਾਲ ਪੜ੍ਹੋ। ਹਾਂਜੀ।
ਤੇਰੀ ਭਗਤੀ ਸੱਚੀ ਜੇ ਸੱਚੇ ਭਾਵੇ।
ਹਾਂਜੀ। ਤੇਰੀ ਭਗਤੀ ਸੱਚੀ ਜੇ ਸੱਚੇ ਭਾਵੇ। ਹੁਣ ਅਦਬ ਸਤਿਕਾਰ ਦੀ ਇੱਥੇ ਗੱਲ ਕੀਤੀ ਜੀ ਸਤਿਗੁਰਾਂ ਨੇ, ਮੈਂ ਥੋੜੀ ਜਿਹੀ ਇੱਥੇ ਦੱਸ ਦਿਆਂਗਾ। ਕੋਈ ਜ਼ਮਾਨਾ ਸੀ ਜਦੋਂ ਬੜਾ ਅਦਬ ਸਤਿਕਾਰ ਰੱਖਿਆ ਜਾਂਦਾ ਸੀ। ਸਾਫ਼ ਸਾਫ਼ ਆਖਦੇ ਹਾਂ ਕਿ ਲੋਕ ਸਵੇਰੇ ਬਕਾਇਦਾ ਬਹਿ ਕੇ ਅਦਬ ਨਾਲ ਚੌਂਕੜੀ ਮਾਰ ਕੇ ਨਹਾ ਕੇ ਪਾਠ ਕਰਿਆ ਕਰਦੇ ਸਨ। ਅੱਜ ਕੱਲ੍ਹ ਦੇ ਇਹ ਵੀ ਵੇਖਿਆ ਕਿ ਅਦਬ ਸਤਿਕਾਰ ਤੇ ਸਾਡਾ ਹੱਥੋਂ ਨਿਕਲ ਗਿਆ। ਅਦਬ ਸਤਿਕਾਰ ਰਿਹਾ ਕੋਈ ਨੀ। ਮੈਂ ਇਹ ਨੀ ਆਖਦਾ ਕਿ ਗਲਤ ਹੈ, ਚਲੋ ਨਾ ਕਰਨ ਨਾਲੋਂ ਅੱਛਾ ਹੈ। ਕਈ ਵਾਰੀ ਤੁਰੇ ਜਾਂਦੇ ਹਾਂ ਪਾਠ ਕਰ ਲਈਦਾ ਕਿ ਚਲੋ ਸਮਾਂ ਨਹੀਂ ਤੇ ਤੁਰੇ ਜਾਂਦੇ ਹਾਂ ਕਰ ਲਓ। ਨਾ ਕਰਨ ਨਾਲੋਂ ਚੰਗਾ ਹੈ। ਮਨਾ ਨਹੀਂ ਹੈ, ਮੈਂ ਮਨਾ ਨਹੀਂ ਆਖਿਆ, ਇਹ ਮੈਂ ਕਹਿੰਦਾ ਨਾ ਕਰਨ ਨਾਲੋਂ ਚੰਗਾ ਹੈ। ਪਰ ਜੇ ਅਦਬ ਸਤਿਕਾਰ ਨਾਲ ਕੀਤਾ ਜਾਏ ਨਾ, ਤੇ ਉਹਦੇ ਨਾਲ ਜੋ ਬਖਸ਼ਿਸ਼ ਹੁੰਦੀ ਹੈ ਉਹ ਵੱਖਰੀ। ਜੋ ਚੀਜ਼ ਅਦਬ ਸਤਿਕਾਰ ਨਾਲ ਕੀਤੀ ਜਾਵੇ ਨਾ, ਉਹਦਾ ਮੁੱਲ ਕੁਛ ਹੋਰ ਹੈ।
ਤੇਰੀ ਭਗਤੀ ਸੱਚੀ ਜੇ ਸੱਚੇ ਭਾਵੇ।
ਤੇਰੀ ਭਗਤੀ ਸੱਚੀ, ਸੱਚੀ ਤੋਂ ਭਾਵ ਪ੍ਰਵਾਨ। ਤੇਰੀ ਭਗਤੀ ਸੱਚੀ ਜੇ ਸੱਚੇ ਭਾਵੇ। ਭਗਤੀ ਦਾ ਪਾਈ ਉਹੀ ਪ੍ਰਵਾਨ ਜੋ ਪਰਮਾਤਮਾ ਨੂੰ ਪਾ ਜਾਏ, ਉਹੀ ਪੂਜਾ ਚੰਗੀ ਜੋ ਉਸ ਨੂੰ ਚੰਗੀ ਲੱਗੇ, ਉਹੀ ਭਗਤੀ ਖਰੀ ਜੋ ਉਸ ਨੂੰ ਪਾ ਜਾਏ। ਹਾਂਜੀ।
ਆਪੇ ਦੇ ਨਾ ਪੱਛੋ ਤਾਵੇ।
ਆਪੇ ਦੇ ਨਾ ਪੱਛੋ ਤਾਵੇ। ਕਹਿੰਦੇ ਨੇ ਇਹ ਭਗਤੀ ਦੀ ਬਖਸ਼ਿਸ਼ ਵੀ ਉਹ ਆਪ ਕਰਦਾ ਹੈ, ਤੇ ਜਿਸ ਤੇ ਬਖਸ਼ਿਸ਼ ਕਰ ਦੇਵੇ ਤੇ ਫਿਰ ਬਖਸ਼ਿਸ਼ ਕਰਕੇ ਪਛਤਾਉਂਦਾ ਨਹੀਂ। ਆਪੇ ਦੇ ਨਾ ਪੱਛੋ ਤਾਵੇ। ਸਾਡੇ ਚ ਐਸੀ ਗੱਲ ਨਹੀਂ ਹੈ, ਅਸੀਂ ਕਦੇ ਕਿਸੇ ਨੂੰ ਦਾਨ ਦੇਨੇ ਆ ਨਾ, ਫਿਰ ਕਈ ਵਾਰੀ ਦੇ ਕੇ ਪਛਤਾ ਵੀ ਪਈਦਾ। ਫਰਜ਼ ਕੀਤਾ ਤੁਸੀਂ ਕਿਸੇ ਦੀ ਹੈਲਪ ਕਰਦੇ ਹੋ, ਫਿਰ ਤੁਹਾਨੂੰ ਪਤਾ ਲੱਗਦਾ ਹੈ ਕਿ ਉਹ ਬੰਦਾ ਤੇ ਬੜਾ ਮਾੜਾ ਸੀ, ਫਿਰ ਤੁਹਾਨੂੰ ਪਛਤਾਵਾ ਲੱਗਦਾ ਕਿ ਐਵੇਂ ਮੈਂ ਤੇ ਆਪਣਾ ਪੈਸਾ ਖਰਾਬ ਕੀਤਾ, ਐਵੇਂ ਮੈਂ ਤੇ ਟਾਈਮ ਜ਼ਾਇਆ ਕੀਤਾ, ਹੋਰ ਕਿਸੇ ਨੂੰ ਦੇ ਦਿੰਦਾ। ਲੇਕਿਨ ਇੱਥੇ ਆਖਦੇ ਨੇ ਕਿ ਪਰਮਾਤਮਾ ਜੇ ਕਿਸੇ ਤੇ ਬਖਸ਼ਿਸ਼ ਕਰ ਦੇਵੇ ਤੇ ਪਛਤਾਉਂਦਾ ਨਹੀਂ, ਉਹ ਸਾਡੇ ਔਗਣ ਚੇਤੇ ਨਹੀਂ ਕਰਦਾ, ਉਹ ਮੁੜ ਕੇ ਪਛਤਾਉਂਦਾ ਨਹੀਂ ਕਿ ਇਹ ਬੰਦੇ ਨੂੰ ਮੈਂ ਕਿਉਂ ਦਿੱਤਾ, ਇਹ ਔਗਣ ਆ ਰਿਹਾ ਸੀ, ਇਹਦੇ ਬੜਾ ਪੈੜਾ ਸੀ, ਉਹ ਜੇ ਬਖਸ਼ਿਸ਼ ਕਰੇ ਤੇ ਸਭ ਕੁਝ ਪਿਛਲਾ ਬੁਲਾ ਦਿੰਦਾ। ਕਹਿੰਦੇ ਨੇ ਆਪੇ ਦੇ ਜਿਸ ਨੂੰ ਆਪ ਬਖਸ਼ਿਸ਼ ਕਰ ਦੇਵੇ ਨਾਮ ਦੀ ਤੇ ਨਾਮ ਦੇ ਕੇ ਜਾਂ ਕਿਰਪਾ ਕਰਕੇ ਉਸ ਤੇ ਉਹ ਪਛਤਾਉਣਾ ਨਹੀਂ ਹੈ, ਪਛਤਾਵਾ ਕੋਈ ਨਹੀਂ ਹੈ। ਹਾਂਜੀ,
ਸਭਨਾ ਜੀਆਂ ਕਾ ਏਕੋ ਦਾਤਾ ਸ਼ਬਦੇ ਮਾਰ ਜੀਵਾਵਣਿਆ।
ਸਭਨਾ ਜੀਆਂ ਕਾ ਏਕੋ ਦਾਤਾ, ਤੇ ਇਹ ਨਾਮ ਦੀ ਤੇ ਭਗਤੀ ਬਖਸ਼ਿਸ਼ ਕਰਨ ਵਾਲਾ ਇੱਕ ਪਰਮਾਤਮਾ ਆਪ ਹੈ। ਸ਼ਬਦੈ ਮਾਰ ਜੀਆਵਣਿਆ, ਮਰੀ ਹੋਈ ਆਤਮਾ ਨੂੰ ਜੀਵਾਵਣ ਵਾਲਾ ਉਹ ਆਪ ਹੈ। ਸ਼ਬਦ ਰਾਹੀਂ ਜੀਵਾਲਦਾ ਹੈ ਮਰੀ ਹੋਈ ਆਤਮਾ ਨੂੰ। ਸ਼ਬਦੇ ਮਾਰ ਜੀਵਾਵਣਿਆ, ਸ਼ਬਦ ਦੁਆਰਾ ਮਨ ਨੂੰ, ਸਾਡੇ ਔਗਣਾਂ ਨੂੰ, ਸਾਡੇ ਵਿਕਾਰੀ ਮਨ ਨੂੰ ਮਾਰ ਕੇ, ਸਾਨੂੰ ਆਤਮਕ ਤੌਰ ਤੇ ਜਗਾ ਦਿੰਦਾ ਹੈ, ਜਿਵਾ ਦਿੰਦਾ ਹੈ। ਮਾਰ ਆਖਿਆ ਮਾਰ ਦੇਣਾ, ਸ਼ਬਦ ਰਾਹੀਂ ਸਾਨੂੰ ਪਹਿਲਾਂ ਮਾਰ ਦਿੰਦਾ ਹੈ, ਭਾਵ ਵਿਕਾਰੀ ਸਾਡੇ ਵਿਕਾਰਾਂ ਨੂੰ, ਸਾਡੇ ਵਿਕਾਰੀ ਮਨ ਨੂੰ ਮਾਰਦਾ ਹੈ, ਸਾਡੇ ਔਗਣਾਂ ਨੂੰ ਮਾਰਦਾ ਹੈ, ਸਾਡੇ ਵਿਕਾਰਾਂ ਨੂੰ ਮਾਰਦਾ ਹੈ ਸ਼ਬਦ ਦੀ ਦੁਆਰਾ। ਸ਼ਬਦ ਦੇ ਮਾਰ ਤੇ ਫਿਰ ਜਿਵਾਲ ਦਿੰਦਾ ਹੈ। ਕੀ ਚੀਜ਼ ਜਿਵਾਲਦਾ ਹੈ? ਮੋਈ ਹੋਈ ਆਤਮਾ ਜਿਵਾਲ ਦਿੰਦਾ ਹੈ। ਸ਼ਬਦ ਰਾਹੀਂ ਔਗਣ ਮੇਟ ਦਿੰਦਾ ਹੈ ਤੇ ਆਤਮਾ ਨੂੰ ਜਿਉਂਦਾ ਕਰ ਦਿੰਦਾ ਹੈ। ਹਾਂਜੀ,
ਹਰ ਤੁਧ ਬਾਜੋ ਮੈਂ ਕੋਈ ਨਾਹੀ।
ਹਰ ਤੁਧ ਬਾਜੋ ਮੈਂ ਕੋਈ ਨਾਹੀ, ਹਰ ਤੋਂ ਭਾਵ ਹਰੀ ਪਰਮਾਤਮਾ। ਹਰ ਹੇ ਹਰੀ, ਤੁਧ ਬਾਜੋ ਤੇ ਤੋਂ ਬਗੈਰ ਮੈਂ ਕੋਈ ਨਾਹੀ, ਮੇਰਾ ਕੋਈ ਆਸਰਾ ਨਹੀਂ। ਕਹੋਗੇ ਲਫ਼ਜ਼ ਆਸਰਾ ਕਿੱਥੇ ਹੈ ਲਿਖਿਆ? ਤਾਂ ਕਈ ਲਫ਼ਜ਼ ਤੁਹਾਨੂੰ ਇਮੈਜਿਨ ਕਰਨੇ ਪੈਂਦੇ ਨੇ, ਪੱਲਿਓ ਇਨ ਬਿਟਵੀਨ ਦੀ ਵਰਡਸ ਵੀ ਕੁਛ ਸੋਚਣਾ ਪੈਂਦਾ ਕਿ ਇੱਥੇ ਕੁਛ ਹੋਏਗਾ। ਆਖਦੇ ਨੇ ਹਰ ਤੁਧ ਬਾਜੋ ਮੈਂ ਕੋਈ ਨਾਹੀ, ਹੇ ਹਰੀ ਤੇ ਤੋਂ ਬਗੈਰ ਮੇਰਾ ਕੋਈ ਨਹੀਂ। ਕੀ ਕੋਈ ਨਹੀਂ? ਆਸਰਾ, ਟੇਕ ਆਸਰਾ। ਹੇ ਪਰਮੇਸ਼ਰ ਤੇ ਤੋਂ ਬਿਨਾ ਮੇਰਾ ਸਹਾਰਾ ਕੋਈ ਨਹੀਂ। ਹਾਂਜੀ,
ਹਰ ਤੁਧ ਸੇਵੀ ਤੇ ਤੁਧ ਸਲਾਹੀ, ਆਪੇ ਮੇਲ ਲੈ ਪ੍ਰਭ ਸਾਚੇ, ਪੂਰੇ ਕਰਮ ਤੂੰ ਪਾਵਣਿਆ।
ਹਰ ਤੁਝ ਬਾਜੋ ਮੈਂ ਕੋਈ ਨਾਹੀ, ਹਰ ਦਫਾਵ ਹਰੀ, ਹਰੀ ਤੇ ਤੋਂ ਬਗੈਰ ਮੇਰਾ ਕੋਈ ਆਸਰਾ ਨਹੀਂ। ਹਰ ਤੁਧ ਸੇਵੀ ਤੈ ਤੁਧ ਸਲਾਹੀ, ਇਸ ਕਰਕੇ ਮੈਂ ਤੈਨੂੰ ਹੀ ਚੇਤੇ ਕਰਦਾ ਤੇ ਤੇਰੀ ਸਿਫਤ ਸਲਾਹ ਕਰਦਾ, ਕਿਉਂਕਿ ਹੋਰ ਮੇਰਾ ਕੋਈ ਆਸਰਾ ਹੀ ਨਹੀਂ, ਇਸ ਕਰਕੇ ਹੋਰ ਕਿਸੇ ਨੂੰ ਮੈਂ ਜਾਣਦਾ ਹੀ ਨਹੀਂ, ਤੇ ਸਿਫਤ ਸਲਾਹ ਫਿਰ ਮੈਂ ਤੇਰੀ ਕਰਦਾ ਤੇ ਚੇਤੇ ਵੀ ਮੈਂ ਤੈਨੂੰ ਕਰਦਾ। ਹਰ ਤੁਧ ਹੈ ਸੇਵੀ, ਸਿਰਫ ਮੈਂ ਤੈਨੂੰ ਹੀ ਚੇਤੇ ਕਰਦਾ, ਸੇਵੀ ਚੇਤੇ ਕਰਦਾ, ਸੇਵਾ ਕਰਨੀ ਭਾਵ ਚੇਤੇ ਕਰਦਾ। ਤੈ ਤੁਧ ਸਲਾਹੀ, ਤੇਰੀ ਸਿਫਤ ਸਲਾਹ ਕਰਨੀ, ਤੈਨੂੰ ਯਾਦ ਕਰਦਾ ਤੇ ਤੇਰੀਆਂ ਹੀ ਸਿਫਤਾਂ ਕਰਦਾ। ਹਾਂਜੀ,
ਆਪੇ ਮੇਲ ਲੈ ਪ੍ਰਭ ਸਾਚੇ, ਪੂਰੇ ਕਰਮ ਤੂੰ ਪਾਵਣਿਆ।
ਆਪੇ ਮੇਲ ਲਹਿ ਪ੍ਰਭ ਸਾਚੇ, ਆਪੇ ਮੇਲ ਲਹਿੋ ਹੈ ਲਹਿੋ, ਆਪੇ ਮੇਲ ਲਹਿੋ ਪ੍ਰਭ ਸਾਚੇ, ਪੂਰੇ ਕਰਮ ਤੂੰ ਪਾਵਣਿਆ। ਆਪੇ ਮੇਲ ਲਹਿੋ ਪ੍ਰਭ ਸਾਚੇ, ਹੇ ਪ੍ਰਭੂ, ਹੇ ਸਦਾ ਥਿਰ ਪ੍ਰਭੂ, ਸਦਾ ਰਹਿਣ ਵਾਲੇ ਪ੍ਰਭੂ, ਆਪੇ ਮੇਲ ਲਿਓ, ਆਪੇ ਹੀ ਤੁਸੀਂ ਮੈਨੂੰ ਆਪਣੇ ਵਿੱਚ ਮੇਲ ਲਵੋ, ਆਪੇ ਹੀ ਤੁਸੀਂ ਮੈਨੂੰ ਆਪਣੇ ਨਾਲ ਜੋੜ ਲਵੋ। ਪੂਰੇ ਕਰਮ ਤੂੰ ਪਾਵਣਿਆ, ਕਰਮ ਕੀ ਹੁੰਦੀ ਹੈ? ਬਖਸ਼ਿਸ਼। ਪੂਰੇ ਕਰਮ ਸਾਡੇ ਭਾਗ ਜਾਗਣ, ਤੇਰੀ ਪੂਰੀ ਬਖਸ਼ਿਸ਼ ਹੋਵੇ, ਤਾਂ ਹੀ ਤੂੰ ਪਾਵਣਿਆ, ਤਾਂ ਹੀ ਤੈਨੂੰ ਪਾ ਸਕੀਦਾ। ਹਾਂਜੀ,
ਮੈਂ ਹੋਰ ਨਾ ਕੋਈ ਤੁਧ ਜੇਹਾ,
ਮੈਂ ਹੋਰ ਨਾ ਕੋਈ ਤੁਧ ਜੇਹਾ, ਮੈਂ ਹੋਰ ਨਾ ਕੋਈ, ਮੈਂ ਹੋਰ ਕੋਈ ਨਹੀਂ ਵੇਖਿਆ, ਤੁਧ ਜੇਹਾ ਤੇਰੇ ਜੇਹਾ। ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ ਜੋ ਤੇਰੇ ਜਿਹਾ ਹੋਵੇ। ਹਾਂਜੀ,
ਤੇਰੀ ਨਦਰੀ ਸੀ ਜਿਸ ਦੇਹਾ,
ਤੇਰੀ ਨਦਰੀ ਸੀ ਜਿਸ ਦੇਹਾ। ਨਦਰੀ ਕਹਿੰਦੇ ਨੇ ਕਿਰਪਾ, ਨਦਰ ਕਿਰਪਾ, ਬਖਸ਼ਿਸ਼ ਕਿਰਪਾ। ਤੋ ਤੇਰੀ ਨਦਰੀ ਵਿਦ ਯੋਰ ਗ੍ਰੇਸ, ਤੇਰੀ ਕਿਰਪਾ ਦੁਆਰਾ, ਸੀਜਸ ਦੇਹਾ। ਸੀਜਸ ਦਾ ਕੀ ਮਤਲਬ? ਚੇਤਾ ਹੈ ਕਿਸੇ ਨੂੰ ਵੀ? ਨਹੀਂ, ਸੀਜਸ ਦਾ ਮਤਲਬ ਹੈ ਸਫਲ ਹੋਣਾ, ਸਫਲ ਹੋਣਾ। ਤੇਰੀ ਨਦਰੀ ਸੀਜਸ ਦੇਹਾ, ਤੇਰੀ ਕਿਰਪਾ ਨਾਲ ਸਾਡੀ ਮਨੁੱਖਾ ਦੇਹੀ ਸਫਲ ਹੋ ਜਾਂਦੀ ਹੈ। ਵਿਦ ਯੋਰ ਗ੍ਰੇਸ ਅਵਰ ਹਿਊਮਨ ਬਾਡੀ ਅਚੀਵਸ ਇਟਸ ਏਮ, ਸਫਲ ਹੋ ਜਾਂਦੀ। ਹਾਂਜੀ,
ਅਨ ਦਿਨ ਸਾਰ ਸਮਾਲ ਹਰ ਰਾਖੈ ਗੁਰਮੁਖੀ ਸਹਿਜ ਸਮਾਵਣਿਆ।
ਅਨ ਦਿਨ ਸਾਰ ਸਮਾਲ ਹਰੀ ਰਾਖ ਹੈ ਗੁਰਮੁਖੀ ਸਹਿਜ ਸਮਾਵਣਿਆ। ਅਨ ਦਿਨ ਸਾਰ ਸਮਾਲ ਹੈ, ਅਨ ਦਿਨ ਕਹਿੰਦੇ ਨੇ ਹਰ ਰੋਜ਼ ਨੂੰ, ਹਰ ਰੋਜ਼। ਅਨ ਦਿਨ ਸਾਰ ਸਮਾਲ ਭਾਵ ਹਰ ਰੋਜ਼ ਹੀ ਉਹ ਸਾਡੀ ਸਾਰ ਸੰਭਾਲ ਕਰਦਾ, ਦੇਖ ਰੇਖ ਕਰਦਾ, ਸਾਰ ਸੰਭਾਲ ਦੇਖ ਰੇਖ ਖਬਰ ਸਾਰ ਲੈਂਦਾ। ਹਰ ਰੋਜ਼ ਹੀ ਜੀਵਾਂ ਦੀ ਉਹ ਖਬਰ ਸਾਰ ਲੈਂਦਾ, ਸੰਭਾਲ ਕਰਦਾ। ਅਨ ਦਿਨ ਸਾਰ ਸੰਭਾਲ ਹਰੀ ਰਾਖ ਹੈ, ਹਰੀ ਸਾਡੀ ਰਖਵਾਲੀ ਕਰਦਾ, ਰਾਖ ਹੈ ਰਖਵਾਲੀ ਕਰਦਾ। ਗੁਰਮੁਖੀ ਸਹਿਜ ਸਮਾਵਣਿਆ, ਗੁਰਮੁਖੀ ਗੁਰੂ ਦੀ ਸਿੱਖਿਆ ਦੁਆਰਾ ਸਹਿਜ ਸਮਾਵਣਿਆ। ਸਹਿਜ ਕੀ ਹੁੰਦਾ ਹੈ? ਮਨ ਨੂੰ ਟਿਕਾ ਲਈਦਾ ਹੈ, ਤੇ ਸਮਾਵਣਿਆ ਸੁਰਤ ਜੋੜ ਲਈਦੀ ਹੈ। ਕਹਿੰਦੇ ਨੇ ਜੇ ਗੁਰੂ ਦੀ ਸਿੱਖਿਆ ਲਈਏ ਤੇ ਮਨ ਨੂੰ ਟਿਕਾ ਲਈਦਾ, ਮਨ ਨੂੰ ਅਡੋਲ ਕਰ ਲਈਦਾ, ਤੇ ਪ੍ਰਭੂ ਨਾਲ ਲਿਵ ਲੱਗ ਜਾਂਦੀ ਹੈ, ਸੁਰਤ ਜੁੜ ਜਾਂਦੀ ਹੈ। ਤੋ ਅਨ ਦਿਨ ਸਾਰ ਸੰਭਾਲ ਤੋਂ ਪਾਵੇ ਸੰਭਾਲੇ, ਉਹ ਹਰ ਰੋਜ਼ ਹੀ ਸਾਡੀ ਸਾਰ ਸੰਭਾਲ ਕਰਦਾ ਹੈ, ਹਰ ਰਾਖ ਹੈ, ਹਰੀ ਸਾਡੀ ਰਖਵਾਲੀ ਕਰਦਾ ਹੈ। ਤੇ ਗੁਰਮੁਖੀ ਸਹਿਜ ਸਮਾਵਣਿਆ, ਗੁਰੂ ਦੀ ਸਿੱਖਿਆ ਦੁਆਰਾ ਅਡੋਲ ਅਵਸਥਾ ਪਾ ਕੇ ਅਸੀਂ ਉਸ ਪ੍ਰਭੂ ਵਿਚ ਸੁਰਤ ਜੋੜ ਲੈਂਦੇ।
ਤੁਧ ਜੇਵਡ ਮੈਂ ਹੋਰ ਨਾ ਕੋਈ,
ਤੁਧ ਜੇਵਡ ਮੈਂ ਹੋਰ ਨਾ ਕੋਈ। ਤੁਧ ਜੇਵਡ ਤੇਰੇ ਜਿੱਡਾ ਵੱਡਾ, ਮੈਂ ਹੋਰ ਨਾ ਕੋਈ, ਮੇਰੇ ਲਈ ਹੋਰ ਕੋਈ ਨਹੀਂ ਹੈ, ਮੇਰੇ ਲਈ ਹੋਰ ਕੋਈ ਵੀ ਤੇਰੇ ਜਿੱਡਾ ਉੱਚਾ ਨਹੀਂ ਹੈ, ਤੇਰੇ ਜਿਹਾ ਵੱਡਾ ਨਹੀਂ ਹੈ। ਇੱਥੇ ਦੱਸ ਰਹੇ ਨੇ, ਕਈ ਵਾਰੀ ਅਸੀਂ ਦੇਵੀ ਦੇਵਤਿਆਂ ਨੂੰ ਪ੍ਰਭੂ ਦਾ ਦਰਜਾ ਦੇ ਦਿੰਦੇ ਹਾਂ, ਪਰਮਾਤਮਾ ਨੂੰ ਛੱਡ ਕੇ ਦੇਵੀ ਦੇਵਤਿਆਂ ਦੀ ਪੂਜਾ ਵਿਚ ਪੈ ਜਾਂਦੇ ਹਾਂ। ਕੋਈ ਕਾਲੀ ਦੇਵੀ ਦੀ ਪੂਜਾ ਕਰ ਰਿਹਾ ਹੈ, ਕੋਈ ਕਿਸੇ ਦੇਵੀ ਦੀ ਪੂਜਾ ਕਰ ਰਿਹਾ, ਕੋਈ ਕਿਸੇ ਦੇਵਤੇ ਦੀ ਪੂਜਾ ਕਰ ਰਿਹਾ। ਤੋ ਕਹਿੰਦੇ ਨੇ ਕਿ ਪ੍ਰਭੂ ਦੇ ਸਮਾਨ ਕੋਈ ਦੂਜਾ ਨਹੀਂ ਹੈ। ਤੁਧ ਜੇਵਡ ਮੈਂ ਹੋਰ ਨਾ ਕੋਈ, ਜਿਹਦੇ ਤੇ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ, ਉਹਨੂੰ ਇਹ ਮਹਿਸੂਸ ਹੋਣ ਲੱਗ ਪੈਂਦਾ ਕਿ ਪਰਮਾਤਮਾ ਜਿਹੜਾ ਹੋਰ ਕੋਈ ਹੋਰ ਨਹੀਂ ਹੋ ਸਕਦਾ। ਤੋ ਇੱਥੇ ਭਾਵ ਕੀ ਹੈ? ਭਾਵ ਇਹ ਹੈ ਕਿ ਦੇਵਤਿਆਂ ਦੀ, ਅਵਤਾਰਾਂ ਦੀ ਅਸੀਂ ਇੱਜ਼ਤ ਕਰ ਸਕਦੇ ਹਾਂ, ਸਤਿਕਾਰ ਕਰ ਸਕਦੇ ਹਾਂ, ਬਹੁਤ ਵੱਡਾ ਸਤਿਕਾਰ ਅਸੀਂ ਉਨ੍ਹਾਂ ਨੂੰ ਦੇ ਸਕਦੇ ਹਾਂ, ਲੇਕਿਨ ਜੋ ਪ੍ਰੇਮ ਪਿਆਰ ਪ੍ਰਭੂ ਨੂੰ ਦੇਣਾ ਹੈ, ਜੋ ਪੂਜਾ ਉਸ ਦੀ ਕਰਨੀ ਹੈ, ਪ੍ਰਭੂ ਦੀ ਪੂਜਾ ਛੱਡ ਕੇ ਉਨ੍ਹਾਂ ਨਾਲ ਜੁੜ ਨਹੀਂ ਸਕਦੇ। ਹੁਣ ਕੋਈ ਦੇਵੀ ਦੇਵਤੇ ਨੂੰ ਪੂਜਾ, ਉਸ ਦੀ ਪੂਜਾ ਕਰਨ ਲੱਗ ਪਏ ਤੇ ਪਰਮਾਤਮਾ ਨੂੰ ਭੁਲਾ ਦੇਵੇ, ਤੋ ਕਹਿੰਦੇ ਨੇ ਇਹ ਗੁੰਮਰਾਹ ਹੋ ਜਾਣਾ। ਤੁਧ ਜੇਵਡ ਮੈਂ ਹੋਰ ਨਾ ਕੋਈ, ਮੈਨੂੰ ਤੇਰੇ ਜਿੱਡਾ ਹੋਰ ਕੋਈ ਉੱਚਾ ਨਹੀਂ ਦਿਸਦਾ, ਤੇਰੇ ਵਰਗਾ ਹੋਰ ਕੋਈ ਨਹੀਂ ਦਿਸਦਾ। ਹਾਂਜੀ,
ਤੁਧ ਆਪੇ ਸਿਰਜੀ ਆਪੇ ਗੋਈ,
तो आपे सिरजी सिरजी सिरजना की थी बनाई की बनाई सृष्टि तू आपे सृष्टि पैदा की थी तू आपे जगत पैदा की था यू क्रिएटेड द यूनिवर्स आपे गोई गोई का मतलब विनाश कर दी थी टू डिस्ट्रॉय कहीं ने जदों रचित करता है तू क्रिएशन कर सकता है जदों तेरा दिल करता है तू ऐसे यूनिवर्स नू डिस्ट्रॉय भी कर सकता है समेट भी सकता है तो इस तो पता लगता है और कई थां बाणी दियां तुकां आउंदियां ने दसदियां ने कि अनेकां वारी इस ऋषि की सिरजना होई ते अनेकां वारी इस नू समेटिया परमात्मा तो आपे सिरजी आपे गोई विनाश करना डिस्ट्रॉय करना कहिंदे ने तू आप ही ए सारी सृष्टि दी सिरजना करदा है ते आप ही फिर इसनु समेट देना है
तू आपे ही कड़ भन सवारे नानक नाम सुहावणिया
तू आपे ही कड़ भन सवारे नानक नाम सुहावणिया तू आपे ही कड़ कड़ के पन पन भी देना है सवारे सवारदा भी है नानक नाम सुहावणिया तो आ जड़े कन कड़ पन सवार है पोएट्री के हिसाब नाल इस ऑर्डर च लिखे ने लेकिन उंज इन्हों का ऑर्डर की होएगा पहला कड़ फिर सवार फिर पन एदा मतलब की है कि तू आप ही ये संसार करना है तू आप ही जगत करना है बनाना है करना मतलब बनाना टू क्रिएट करना मतलब टू क्रिएट तू आप ही करना है आप ही तू सवारदा है हर एक चीज नू ठीक ठाक करदा है परफेक्शन विच लियाउना है ते फिर आप ही कहिंदे ने पन देना है डिस्ट्रॉय कर देना है हाँ तू आपे ही काड़ पन सवार है काड़ पन सवार है पोएट्री दे हिसाब नाल लिखे है टू कीप द रिदम उंज केड़ा ऑर्डर आएगा पहला काड़ फिर सवार फिर पन क्योंकि चीज पहला कड़ी दी है फिर सवारी दी है फिर ही पजदी है या खत्म होंदी है हाँ
मान महला तीजा सब कट आपे भोगण हारा
सब कट आपे भोगण हारा कट की हुंदा बेटे
शरीर
शरीर सब कट सारे शरीरां विच आपे आप परमात्मा भोगण हारा भोगण हारा दा मतलब
वर्त रहा
चीजां वर्तन वाला चीजां एंजॉय करन वाला भोग भोगण वाला तुसी चीजां वरतदे हो एंजॉय करदे हो भोग भोगदे हो चंगे खाने खांदे हो एंजॉयमेंट हर एक चीज चो मिलदी है तो कहिंदे ने तुसी नहीं कर रहे तुहाडे अंदर बैठा परमात्मा एंजॉय कर रहा है तुसी फील करदे हो कि भई मैं पदार्थां दा रस माण रहा है मैं म्यूजिक एंजॉय कर रहा है मैं कार राइड एंजॉय कर रहा है तुसी पदार्थ भोग रहे हो इंज तुसी फील कर दे हो लेकिन आखरे ने बैठा परमात्मा तुहाडे अंदर एंजॉय कर रहा है क्योंकि तुहाडी आत्मा परमात्मा दी ज्योति है तुहाडी आत्मा उसकी किरण ही है वो वड्डे सूरज की एक किरण है इस करके आखदे ने मत ख्याल करो कोई होर उस तो वखरा एंजॉय कर रहा है परमात्मा आप बैठा एंजॉय कर रहा है सब कट आपे भोगण हारा पदार्थ ओही भोग रहा बैठा सारे शरीर हाँ
अलख वर्त है अगम अपारा
अलख वर्त है अलख पता किसनु आखदे ने इनविजिबल जेड़ा नजरी नहीं आउंदा दैट यू कांट सी अलख वर्त है He works through you in such a way that He is invisible. Baitha hoi enjoy kar raha hai, par tusi unhu dekh nahi sakde. Alak vart hai, vart ohi raha hai thode through, ohi kam kar raha hai thode through. Parmatma hi act kar raha hai thode through, par tusi us Parmatma nu dekh nahi sakde. He is there all the time inside you. Lekin tusi unhu perceive nahi kar sakde. So, He enjoys unobserved through you. Alak varta agam apara. Agam apara, oh jada Parmatma tusi apahunch gine hai, jida koi had banna nazar nahi aunda. ओ परमात्मा अदृष्ट रूप विच तुहाडे अंदर वर्त रहा है ओही वर्त रहा तुहाडे अंदर हां
गुर का शब्द मेरा हाथ साहब ध्याई है सहजे सच समावण्या
गुर का शब्द गुरु दे शब्द द्वारा इस शब्द रु सिहारी लगी है तो शब्द द्वारा गुर का शब्द गुरु दे शब्द द्वारा मेरा हरि प्रभु ध्याई है प्रभु नू त्याया जा सकीदा है गुरु दे शब्द द्वारा प्रभु नू चेते कीता जा सकदा है गुरु दे शब्द द्वारा गुर का शब्द मेरा हर प्रभु ध्याई है सहजे सच समावणिया ते गुरु दे शब्द द्वारा जे असी चेते करिए ते सहज मिलदी है सहज की है मन अडोल हो जांदा है हुन मन अडोल दा की मतलब है मैं तैनू कई बारी समझाया सी कोई एक्सप्लेन कर सकदा है मन अडोल हो जाता है मतलब काम क्रोध लोभ मोह अहंकार इसनु सता नहीं सकते फिर मन इना दा डुलाया डोल नहीं सकता काम क्रोध लोभ मोह अहंकार इसनु हिला नहीं सकते मतलब कोई सरकमस्टांसेस आ जान कोई ऐसे एनवायरनमेंट बन जाए कदे तुहाडे च क्रोध नहीं आएगा कदे लोभ नहीं उठेगा कदे मोह नहीं जागेगा कदे काम नहीं सताएगा इदा मतलब की है कि तुसी अडोल हो गए सहज आ गया अडोल हो गए ते जदो बंदे च सहज आ जावे अडोल हो जाए ये छोटी मोटी चीज नहीं है वो बहुत वड्डी चीज है कहंदे ने उस हालत विच जे बंदा सिमरदा होवे ते सुरत जुड़ जाती है फिर लिव लग जाती है फिर परमात्मा पा लेंदा तो कहंदे ने कि गुर के शब्द मेरा हर प्रभ त्याई है हरि प्रभु नु चेते करीदा है गुरु दे शब्द द्वारा तो ए इत्थे चेते रखना है कि गुरु दा शब्द ही कम करदा है जे असी सोचे कि बाणी असी आप रच लईए लोग गीत रचन लग पए गाने भी बना लेंदे ने भजन अपने ही बना लेंदे ने कहंदे ने उना राही सुरत जुड़ नहीं सकदी इसे करके बार बार आख्या गुरु के शब्द मेरा हर प्रभु त्याई है जे उसनु चेते करना है ते बाणी राही गुरु दे शब्दा राही गुरु दे बोला राही उसनु याद करना है फिर ही गुरु दे शब्दा दा असर तुहाडे मन ते होएगा ते तुहाडा मन अडोल हो जाएगा और तुहाडा मन अडोल होया कि सहज बन गया सहज वाली अवस्था बन गई ते फिर सच समावणिया प्रभु विच सुरत जुड़ जाएगी सच समावणिया प्रभु विच सुरत जुड़ जानी समावणिया दा मैं तुहानू कई वारी समाउणा समाए समावणिया इहदा अर्थ की हुंदा है प्रभु दे विच सुरत जोड़ जानी प्रभु नाल लिव लग जानी टू बी वन विद गॉड इन योर थॉट्स जिथे लिव दा मतलब यह हुंदा है कि ऐसा प्यार जाग पैंदा है प्रभु नाल कि प्रभु दा ध्यान ऐसा जाग पैंदा है कि तुहानू अपना एनवायरमेंट ही भुल जांदा है इन्ने गुआच जांदे हो तुसीं या तुसी रह जांदे या परमात्मा रह जांदा दरअसल तुसी भी नहीं बाकी बचदे एक परमात्मा ही रह जांदा है तुहानू भी अपना ख्याल नहीं रहिंदा कि मैं हां भी कि नहीं इन्ना गवाच जांदा है बंदा हां जी सही गल है बिल्कुल सही टुकमा है अब तू ही मैं ना ही जदों मैं हुंदा है ते उदो प्रभु नहीं हुंदा और जदों मैं नहीं बचदा उदो एक प्रभु ही प्रभु हुंदा है हां जी
ਹਉਂ ਵਾਰੀ ਜਿਉ ਵਾਰੀ ਗੁਰ ਸ਼ਬਦ ਮਨ ਵਸਾਵਣਿਆ।
ਹਉਂ ਵਾਰੀ ਜਿਉ ਵਾਰੀ, ਹਉਂ ਵਾਰੀ ਜਿਉ ਵਾਰੀ। ਬੇਟੇ ਬੈਠ ਜਾਓ। ਹਉਂ ਵਾਰੀ ਜਿਉ, ਮੈਂ ਕੁਰਬਾਨ ਜਾਣਾ ਵਾਰੀ, ਮੁੜ ਮੁੜ ਕੇ ਕੁਰਬਾਨ ਜਾਣਾ, ਸਦਕੇ ਜਾਣਾ। ਗੁਰ ਸ਼ਬਦ ਮਨ ਵਸਾਵਣਿਆ, ਗੁਰ ਸ਼ਬਦ ਮਨ ਵਸਾਵਣਿਆ, ਗੁਰੂ ਸ਼ਬਦ ਨੂੰ ਮਨ ਵਿਚ ਵਸਾ ਦਿੰਦਾ। ਦੇਖੋ ਸਿਆਰੀ ਕਿੱਥੇ ਲੱਗੀ ਹੈ? ਮਨ ਦੇ ਨਾਲ ਸਿਆਰੀ ਤੋਂ ਭਾਵ ਮਨ ਵਿਚ। ਸ਼ਬਦ ਨੂੰ ਵੀ ਔਂਕੜ ਹੈ ਤੋ ਸ਼ਬਦ ਨੂੰ ਵਸਾ ਦਿੰਦਾ ਹੈ ਮਨ ਦੇ ਅੰਦਰ। ਕੌਣ? ਗੁਰੂ। ਹਾਂ ਵਾਰੀ ਜੀਓ ਵਾਰੀ, ਤੋ ਕਹਿੰਦੇ ਨੇ ਮੈਂ ਗੁਰੂ ਤੋਂ ਵੀ ਬਲਿਹਾਰ ਜਾਣਾ, ਸਦਕੇ ਜਾਣਾ। ਕਿਉਂ? ਕਿਉਂਕਿ ਗੁਰੂ ਸ਼ਬਦ ਮੇਰੇ ਮਨ ਵਿਚ ਵਸਾ ਦਿੰਦਾ।
ਸ਼ਬਦ ਸੂਜੇ ਤਾਂ ਮਨ ਸਿਉਂ ਲੂਜੈ, ਮਨਸਾ ਮਾਰ ਸਮਾਵਣਿਆ ਰਹਾਓ।
ਸ਼ਬਦ ਸੂਜੈ ਤਾਂ ਮਨ ਸਿਉਂ ਲੂਜੈ, ਮਨਸਾ ਮਾਰ ਸਮਾਵਣਿਆ। ਆਹ ਵੀ ਬੜੀਆਂ ਸੋਹਣੀਆਂ ਤੁਕਾਂ ਨੇ ਸਮਝਣ ਵਾਲੀਆਂ। ਕਹਿੰਦੇ ਨੇ ਸ਼ਬਦ ਸੂਜੈ, ਸੂਜੈ ਦਾ ਮਤਲਬ ਸੋਝੀ ਆਵੇ। ਸ਼ਬਦ ਸੂਜੇ, ਸੂਜੈ ਸ਼ਬਦ ਦੀ ਸੋਝੀ ਆਵੇ। ਹੁਣ ਆ ਸ਼ਬਦ ਪੜ ਰਹੇ ਨਾ ਆਪਾਂ ਸ਼ਬਦ ਪੜ ਰਹੇ ਨਾ ਸਾਰੇ, ਤੇ ਸ਼ਬਦ ਦੀ ਸੋਝੀ ਲੈ ਰਹੇ ਹਾਂ। ਸ਼ਬਦ ਦੇ ਅਰਥ ਕਰਕੇ ਸ਼ਬਦ ਦੀ ਸੋਝੀ ਲੈ ਰਹੇ ਹਾਂ। ਮਤਲਬ ਕੀ ਹੈ ਕਿ ਗੁਰੂ ਦਾ ਹੁਕਮ ਕੀ ਹੈ ਸਮਝ ਰਹੇ ਹਾਂ। ਜੇ ਸ਼ਬਦ ਨੂੰ ਸਮਝੇ, ਸ਼ਬਦ ਦੀ ਸੋਝੀ ਆਵੇ, ਭਾਵ ਸ਼ਬਦ ਨੂੰ ਕੋਈ ਸਮਝੇ। ਸ਼ਬਦ ਸੂਝੈ ਤਾਂ ਮਨ ਸਿਉਂ ਲੂਝੈ, ਲੂਝੈ ਲੜਨਾ, ਲੂਝੈ ਦਾ ਮਤਲਬ ਲੜਨਾ, ਤਾਂ ਮਨ ਸਿਉਂ ਲੂਝੈ। ਜੇ ਗੁਰੂ ਦੀ ਬਾਣੀ ਦੀ ਸਮਝ ਆਵੇਗੀ ਤੇ ਮਨ ਨਾਲ ਲੜਿਆ ਜਾ ਸਕੇਗਾ, ਤਾਂ ਪਾਪੀ ਮਨ ਨਾਲ ਲੜ ਸਕੋਗੇ। ਕਹਿੰਦੇ ਨੇ ਗੁਰੂ ਦੀ ਬਾਣੀ ਸਮਝੋਗੇ ਤੇ ਆਪਣੇ ਪਾਪੀ ਮਨ ਨਾਲ ਤੁਸੀਂ ਲੜ ਸਕੋਗੇ। ਮਨ ਸਿਉਂ ਲੂਝੈ, ਆਪਣੇ ਮਨ ਨਾਲ ਲੜ ਸਕੋਗੇ ਕਿ ਬਈ ਕਿਉਂ ਗਲਤ ਕੰਮ ਕਰ ਰਿਹਾ। ਗੁਰੂ ਤੇ ਆਹ ਆਖ ਰਿਹਾ, ਤੂੰ ਆਹ ਕਰ ਰਿਹਾ, ਕਿਉਂ ਕਰ ਰਿਹਾ? ਕਿਉਂਕਿ ਗੁਰੂ ਦੀ ਬਾਣੀ ਸਮਝੀ ਦੀ ਏ ਤੇ ਪਤਾ ਲੱਗਦਾ ਹੈ ਕਿ ਕੀ ਕਰਨਾ ਚਾਹੀਦਾ ਸਾਨੂੰ, ਤੇ ਫਿਰ ਅਸੀਂ ਮਨ ਨਾਲ ਲੜਾਂਗੇ ਕਿ ਹੈ ਮਨਾ, ਗੁਰੂ ਤੇ ਆਹ ਆਖਦਾ, ਤੂੰ ਆਹ ਕਰ ਰਿਹਾ, ਕਿਉਂ ਕਰ ਰਿਹਾ? ਤਾਂ ਫਿਰ ਅਸੀਂ ਆਪਣੇ ਮਨ ਨਾਲ ਲੜਾਂਗੇ। ਫਿਰ ਇਸ ਨੂੰ ਦੌਰਾਨ ਸ਼ਬਦ ਸੂਝੈ ਤਾਂ ਮਨ ਸਿਉਂ ਲੂਝੈ। ਕੋਈ ਸ਼ਬਦ ਦੀ ਵਿਚਾਰ ਕਰੇਗਾ ਤਾਂ ਹੀ ਆਪਣੇ ਮਨ ਨਾਲ ਲੜ ਸਕੇਗਾ। ਤੇ ਮਨਸਾ ਮਾਰ, ਮਨਸਾ ਕੀ ਕਹਿੰਦੇ ਨੇ? ਇੱਛਾਵਾਂ, ਆਸਾਵਾਂ, ਇੱਛਾਵਾਂ। ਮਾਰ ਖਤਮ ਕਰਕੇ, ਆਪਣੇ ਮਨ ਦੀਆਂ ਇੱਛਾਵਾਂ ਖਤਮ ਕਰਕੇ ਸਮਾਵਣਿਆ ਪਰਮਾਤਮਾ ਨਾਲ ਸੁਰਤ ਜੋੜ ਸਕੇਗਾ। ਕਹਿੰਦੇ ਨੇ ਕੋਈ ਬਾਣੀ ਨੂੰ ਸਮਝੇਗਾ ਤਾਂ ਹੀ ਆਪਣੇ ਮਨ ਨਾਲ ਲੜੇਗਾ, ਅਤੇ ਮਨ ਦੀਆਂ ਜਿਹੜੀਆਂ ਰੋਜ਼ ਇੱਛਾਵਾਂ ਖੜੀਆਂ ਹੋ ਜਾਂਦੀਆਂ ਨੇ, ਇਹਨਾਂ ਨੂੰ ਖਤਮ ਕਰਕੇ ਪ੍ਰਭੂ ਦੇ ਵਿੱਚ ਸੁਰਤ ਜੋੜ ਸਕੇਗਾ। ਤੋਂ ਬੜੇ ਸੋਹਣੇ ਤਰੀਕੇ ਨਾਲ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਕਰੀਦਾ ਕਿ ਬਾਣੀ ਨੂੰ ਸਮਝੋ ਤਾਂ ਪਤਾ ਲੱਗੇਗਾ ਕਿ ਸਾਨੂੰ ਕਿਹੋ ਜਿਹਾ ਹੋਣਾ ਚਾਹੀਦਾ। ਫਿਰ ਅਸੀਂ ਮਨ ਨਾਲ ਲੜਾਂਗੇ ਕਿ ਬਈ ਦੇਖਦੇ ਸਹੀ, ਗੁਰੂ ਨਾਨਕ ਆਹ ਆਖਦੇ ਨੇ, ਗੁਰੂ ਅੰਗਦ ਦੇਵ ਜੀ ਆਹ ਆਖਦੇ ਨੇ, ਗੁਰੂ ਅਮਰਦਾਸ ਜੀ ਆਹ ਆਖਦੇ ਨੇ, ਗੁਰੂ ਰਾਮਦਾਸ ਜੀ ਆਹ ਆਖਦੇ ਨੇ, ਗੁਰੂ ਅਰਜਨ ਆਹ ਆਖਦੇ ਨੇ, ਨੌਵੇਂ ਪਾਤਸ਼ਾਹ ਆਹ ਆਖਦੇ ਨੇ, ਭਗਤ ਆਹ ਆਖਦੇ ਨੇ, ਤੇ ਮੈਂ ਕੀ ਕਰਦਾ? ਫਿਰ ਮਨ ਨਾਲ ਲੜਾਂਗੇ, ਬਾਣੀ ਦੀ ਸਮਝ ਆਏਗੀ ਤੇ ਮਨ ਨਾਲ ਲੜਾਂਗੇ। ਔਰ ਜਦੋਂ ਮਨ ਨਾਲ ਲੜਾਂਗੇ ਤੇ ਫਿਰ ਕੀ ਹੈ, ਆ ਮਨ ਹੀ ਤੇ ਰੋਜ਼ ਤੜਪਾਉਂਦਾ, ਮਨ ਹੀ ਤੇ ਰੋਜ਼ ਨਵੀਆਂ ਇੱਛਾਵਾਂ ਖੜੀਆਂ ਕਰਦਾ। ਤੋ ਕਹਿੰਦੇ ਨੇ ਉਹ ਜਿਹੜੀਆਂ ਰੋਜ਼ ਲਾਲਚ ਦੀ ਇੱਛਾ ਖੜੀ ਹੁੰਦੀ ਹੈ, ਉਹ ਲਾਲਚ ਖਤਮ ਹੋ ਜਾਏ। ਔਰ ਜਦੋਂ ਰੋਜ਼ ਨਿਤ ਆਸਾਂ ਨਵੀਆਂ ਉੱਠਣੀਆਂ ਬੰਦ ਹੋ ਜਾਣਗੀਆਂ, ਫਿਰ ਸੁਰਤ ਜੁੜੇਗੀ, ਪ੍ਰਭੂ ਨਾਲ। ਹੁਣ ਤੇ ਰੋਜ਼ ਕੋਈ ਨਵੀਂ ਆਸ ਬੱਝਦੀ ਏ ਤੇ ਉਹ ਤੜਪਾਈ ਰੱਖਦੀ ਏ ਜਦ ਤੱਕ ਪੂਰੀ ਨਹੀਂ ਹੁੰਦੀ। ਫਿਰ ਤੇ ਸਾਡੀਆਂ ਅਰਦਾਸਾਂ ਵੀ ਉਸੇ ਲਈ ਹੁੰਦੀਆਂ, ਜਪਜੀ ਵੀ ਉਸੇ ਲਈ ਪੜੀਦਾ, ਰਹਿਰਾਸ ਵੀ ਉਸੇ ਆਸ ਲਈ ਪੜੀਦਾ ਕਿ ਸਾਡੀ ਆਸ ਪੂਰੀ ਹੋਵੇ। ਫਿਰ ਇਸ ਲਈ ਨਹੀਂ ਪੜੀਦਾ ਕਿ ਪ੍ਰਭੂ ਨਾਲ ਪ੍ਰੇਮ ਜਾਗਿਆ, ਇਸ ਲਈ ਪੜੀਦਾ ਕਿ ਆਹ ਮੇਰੀ ਮੁਰਾਦ ਪੂਰੀ ਹੋ ਜਾਏ। ਤੋ ਕਹਿੰਦੇ ਨੇ ਜਿਸ ਦਿਨ ਬਾਣੀ ਨੂੰ ਸਮਝੋਗੇ ਇਹ ਮਨ ਦੀਆਂ ਮੁਰਾਦਾਂ ਵੀ ਮੁੱਕ ਜਾਣਗੀਆਂ, ਜਿਹੜੀਆਂ ਰੋਜ਼ ਆਸਾ ਨਿਤ ਖੜੀ ਰੱਖਦੇ ਨਾ ਮਨ, ਇਹ ਖਤਮ ਹੋ ਜਾਣਗੀਆਂ। ਫਿਰ ਤੁਸੀਂ ਪ੍ਰਭੂ ਨੂੰ ਯਾਦ ਕਰੋਗੇ, ਪ੍ਰਭੂ ਨੂੰ ਯਾਦ ਕਰਨ ਖਾਤਰ ਤੇ ਤੁਹਾਡੀ ਸੁਰਤ ਜੁੜ ਜਾਏ। ਹਾਂਜੀ, ਬੇਟੇ ਅੱਗੇ ਪੰਚ ਦੂਤ
ਮੋਹੇ ਸੰਸਾਰਾ।
ਪੰਚ ਦੂਤ ਮੋਹੇ ਸੰਸਾਰਾ, ਪੰਚ ਦੂਤ। ਦੂਤ ਕਿਸ ਨੂੰ ਆਖਦੇ ਨੇ ਪਤਾ? ਵੈਰੀ। ਦੂਤ ਆਖਦੇ ਨੇ ਵੈਰੀ ਨੂੰ। ਪੰਚ ਦੂਤ, ਪੰਜ ਵੈਰੀ ਕਿਹੜੇ ਨੇ ਸਾਡੇ ਦੱਸੋ? ਪੰਜ ਦੁਸ਼ਮਣ ਕਿਹੜੇ ਨੇ ਸਾਡੇ?
ਕਾਮ, ਕ੍ਰੋਧ, ਲੋਭ, ਅਹੰਕਾਰ।
ਬਸ ਤੇ ਪੰਜ ਦੂਤ ਤੇ ਝੱਟ ਖਿਆਲ ਆ ਜਾਣਾ ਚਾਹੀਦਾ। ਪੰਜ ਦੂਤ, ਪੰਜ ਵੈਰੀ ਸਾਡੇ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਕਹਿੰਦੇ ਨੇ ਪੰਜ ਦੂਤ ਮੋਹੈ ਸੰਸਾਰਾ, ਸਾਰੇ ਸੰਸਾਰ ਨੂੰ ਇਹ ਪੰਜ ਦੂਤ ਲੁੱਟ ਰਹੇ ਨੇ। ਇਹ ਪੰਜ ਵਿਕਾਰ ਸਾਰੇ ਹੀ ਸੰਸਾਰ ਦੇ ਜੀਵਾਂ ਨੂੰ ਲੁੱਟ ਰਹੇ ਨੇ। ਮੋਹੈ, ਮੋਹੈ ਦਾ ਮਤਲਬ ਕੀ ਹੈ? ਲੁੱਟ ਰਹੇ ਨੇ, ਲੁੱਟ ਰਹੇ ਨੇ। ਮੋਹੈ ਦਾ ਮਤਲਬ ਹੁੰਦਾ ਲੁੱਟਣਾ। ਆ ਜਿਵੇਂ ਡਾਕੂ ਲੁੱਟ ਕੇ ਲੈ ਜਾਂਦੇ ਨੇ ਦਿਨ ਦਿਹਾੜੇ, ਇੱਕ ਦਿਨ ਹੁੰਦੀ ਨਾ ਚੋਰੀ ਕਰਨੀ, ਚੋਰੀ ਤੇ ਕਿਸੇ ਦੀ ਨਿਗਾਹ ਬਚਾ ਕੇ ਚੋਰੀ ਕਰੀਦੀ ਹੈ, ਤੇ ਲੁੱਟਣਾ ਹੁੰਦਾ ਸ਼ਰੇ ਆਮ ਖੋਹ ਖਿੱਚ ਕੇ ਲੈ ਜਾਣਾ, ਉਸਨੂੰ ਆਖੀਦਾ ਲੁੱਟ। ਡਾਕੂ ਲੁੱਟਦੇ ਨੇ, ਚੋਰ ਚੋਰੀ ਕਰਦੇ ਨੇ। ਤੋ ਕਹਿੰਦੇ ਨੇ ਆ ਜਿਹੜੇ ਪੰਜ ਦੂਤ ਨੇ ਨਾ, ਇਹ ਚੋਰ ਨਹੀਂ ਨੇ ਤੇ ਡਾਕੂ ਨੇ, ਤੇ ਲੁੱਟਦੇ ਨੇ। ਔਰ ਇੱਕ ਨੂੰ ਨਹੀਂ ਲੁੱਟ ਰਹੇ, ਸਾਰਿਆਂ ਨੂੰ ਲੁੱਟ ਰਹੇ ਨੇ। ਲੁੱਟੈ ਮੁਹੈ ਸੰਸਾਰਾ, ਸਾਰੇ ਸੰਸਾਰ ਨੂੰ ਲੁੱਟੀ ਜਾ ਰਹੇ ਨੇ। ਇਹਦਾ ਮਤਲਬ ਕੀ ਹੈ? ਵੀ ਕਿਹੜਾ ਮਨੁੱਖ ਹੈ ਜਿਹੜਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਚ ਨਹੀਂ ਫਸਿਆ? ਸਾਰੇ ਹੀ ਫਸੇ ਨੇ। ਪੰਜ ਦੂਤ ਮੋਹੈ ਸੰਸਾਰਾ, ਇਹ ਪੰਜ ਵੈਰੀ ਸਾਰਿਆਂ ਨੂੰ ਲੁੱਟੀ ਤੁਰੀ ਜਾ ਰਹੇ ਨੇ। ਹਾਂਜੀ,
ਮਨਮੁਖ ਅੰਧੇ ਸੁਧ ਨਾ ਸਾਰਾ।
ਮਨਮੁਖ ਅੰਧੇ ਸੁਧ ਨਾ ਸਾਰਾ, ਮਨਮੁਖ ਉਹ ਜਿਹੜੇ ਗੁਰਮੁਖ ਨਹੀਂ, ਉਹ ਮਨਮੁਖ ਨੇ। ਜਿਹੜੇ ਗੁਰੂ ਦੀ ਗੱਲ ਨਹੀਂ ਸੁਣਦੇ, ਆਪਣੇ ਮਨ ਦੀ ਗੱਲ ਸੁਣਦੇ ਨੇ, ਉਹ ਮਨਮੁਖ ਨੇ। ਤੋ ਕਹਿੰਦੇ ਨੇ ਐਸੇ ਮਨਮੁਖ ਬੰਦੇ ਅੰਧੇ ਨੇ, ਅਕਲ ਦੇ ਅੰਨੇ ਨੇ, ਉਹਨਾਂ ਨੂੰ ਦਿਸ ਹੀ ਨਹੀਂ ਰਿਹਾ। ਇਹ ਲੁੱਟੀ ਜਾ ਰਹੇ ਨੇ ਪਰ ਇਹਨਾਂ ਨੂੰ ਦਿਸ ਹੀ ਨਹੀਂ ਰਿਹਾ, ਅੰਨੇ ਨੇ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਅੰਨਾ ਹੋ ਜਾਂਦਾ। ਕਹਿੰਦਾ, ਕਹਿੰਦੇ ਨੇ ਕਿ ਉਹ ਪੰਜ ਲੁੱਟ ਰਹੇ ਨੇ ਤੇ ਇਹਨੂੰ ਦਿਸ ਹੀ ਨਹੀਂ ਰਿਹਾ, ਇਹਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਮੈਂ ਕਿਉਂ ਦੁਖੀ ਹਾਂ, ਇਹਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਮੈਂ ਕਿਉਂ ਦੁਖੀ ਹਾਂ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੋਜ਼ ਦੁਖੀ ਕਰ ਰਹੇ ਨੇ, ਲੁੱਟ ਰਹੇ ਨੇ। ਮਨਮੁਖ ਅੰਧੇ ਸੁਧ ਨਾ ਸਾਰਾ, ਸੁਧ ਨਾ ਸਾਰਾ, ਕੋਈ ਇਹਨੂੰ ਖਬਰਸਾਰ ਨਹੀਂ, ਇਹਨੂੰ ਕੋਈ ਸੁਧ ਬੁੱਧ ਨਹੀਂ ਆਪਣੀ। ਮਨਮੁਖ ਅੰਨਾ, ਇਹਨੂੰ ਆਪਣੀ ਕੋਈ ਸੋਝੀ ਨਹੀਂ ਰਹੀ, ਸੁਧ ਬੁੱਧ ਨਹੀਂ ਰਹੀ, ਕੋਈ ਇਹਨੂੰ ਆਪਣੀ ਖਬਰਸਾਰ ਨਹੀਂ ਰਹੀ। ਉਹ ਸ਼ਰੇ ਆਮ ਲੁੱਟ ਰਹੇ ਨੇ, ਇਹਨੂੰ ਕੋਈ ਪਤਾ ਹੀ ਨਹੀਂ, ਬੇਫਿਕਰ। ਹਾਂਜੀ,
ਗੁਰਮੁਖੀ ਹੋਵੇ ਸੋ ਆਪਣਾ ਘਰ ਰੱਖੇ, ਪੰਜ ਦੂਤ ਸ਼ਬਦ ਪਚਾਵਣਿਆ।
ਗੁਰਮੁਖੀ ਹੋਵੇ ਸੋ ਆਪਣਾ ਘਰ ਰੱਖ, ਕਹਿੰਦੇ ਨੇ ਜਿਹੜਾ ਗੁਰੂ ਦੀ ਸਿੱਖਿਆ ਲਵੇ ਉਹ ਆਪਣਾ ਘਰ, ਹਿਰਦਾ ਘਰ ਇਹਨਾਂ ਪੰਜਾਂ ਤੋਂ ਬਚਾ ਸਕਦਾ, ਉਹ ਲੁੱਟਣੋਂ ਆਪਣੇ ਆਪ ਨੂੰ ਬਚਾ ਸਕਦਾ। ਗੁਰਮੁਖੀ ਹੋਵੇ ਸੋ ਆਪਣਾ ਘਰ ਰੱਖੇ ਬਚਾ ਸਕਦਾ, ਕਿੰਨਾ ਤੋਂ? ਇਹਨਾਂ ਪੰਜ ਲੁਟੇਰਿਆਂ ਤੋਂ। ਕੋਈ ਗੁਰਮੁਖ ਹੋਵੇ, ਗੁਰੂ ਦੀ ਸਿੱਖਿਆ ਲਵੇ ਤੇ ਉਹ ਆਪਣੇ ਆਪ ਨੂੰ ਬਚਾ ਸਕਦਾ ਇਹਨਾਂ ਪੰਜ ਲੁਟੇਰਿਆਂ ਤੋਂ। ਪੰਜ ਦੂਤ ਸ਼ਬਦ ਪਚਾਵਣਿਆ। ਪੰਜ ਦੂਤ ਇਹ ਪੰਜੇ ਵੈਰੀ ਕਿਵੇਂ ਪਚਾਵਣੇ ਦਾ ਮਤਲਬ ਕੀ ਹੈ? ਖਤਮ ਕਰ ਦੇਣੇ, ਸਵਾਹ ਕਰ ਦੇਣੇ। ਪਚਾਵਣੇ ਦਾ ਮਤਲਬ, ਪਚਾ ਦੇਣੇ ਦਾ ਮਤਲਬ ਹੁੰਦਾ ਹੈ ਜਲਾ ਕੇ ਸਵਾਹ ਕਰ ਦੇਣੇ, ਭਾਵ ਨਾਸ ਕਰ ਦੇਣਾ। ਇਹ ਪੰਜ ਦੂਤ, ਇਹ ਜੋ ਪੰਜ ਵੈਰੀ ਨੇ, ਇਹ ਨਾਸ ਕੀਤੇ ਜਾ ਸਕਦੇ ਨੇ। ਇਹਨਾਂ ਦਾ ਮਲੀਆ ਮੇਟ ਕੀਤਾ ਜਾ ਸਕਦਾ, ਖਤਮ ਕਰ ਦਿੱਤੇ ਜਾ ਸਕਦੇ। ਇਸ ਤਰ੍ਹਾਂ ਸ਼ਬਦ ਪਚਾਵਣੇ, ਗੁਰੂ ਦੇ ਸ਼ਬਦ ਰਾਹੀਂ ਜਪ ਜਪ ਕੇ ਇਹ ਪੰਜਾਂ ਨੂੰ ਅੰਦਰੋਂ ਮਿਟਾਇਆ ਜਾ ਸਕਦਾ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਪੰਜਾਂ ਨੂੰ ਅੰਦਰੋਂ ਖਤਮ ਕਰ ਦਿੱਤਾ ਜਾ ਸਕਦਾ ਹੈ ਗੁਰੂ ਦੇ ਸ਼ਬਦ ਰਾਹੀਂ। ਹਾਂਜੀ।
ਇੱਕ ਗੁਰਮੁਖੀ ਸਦਾ ਸੱਚੇ ਰੰਗ ਰਾਤੇ।
ਇੱਕ ਗੁਰਮੁਖੀ ਸਦਾ ਸੱਚਾ ਰੰਗ ਰਾਤੇ। ਇੱਕ ਐਸੇ ਹਨ, ਇੱਕ ਤੋਂ ਭਾਵ ਕਈ ਐਸੇ ਹਨ, ਇੱਕ ਤੋਂ ਭਾਵ ਇੱਕ ਬੰਦਾ ਨਹੀਂ ਹੈ, ਕਈ ਐਸੇ ਹਨ, ਇੱਕ ਤਰ੍ਹਾਂ ਦੇ ਲੋਕ ਐਸੇ ਹਨ, ਕਈ ਐਸੇ ਹਨ। ਇੱਕ ਗੁਰਮੁਖੀ ਸਦਾ ਸੱਚਾ ਰੰਗ ਰਾਤੇ। ਇੱਕ ਐਸੇ ਹਨ ਜੋ ਗੁਰੂ ਦੀ ਸਿੱਖਿਆ ਲੈਂਦੇ ਨੇ ਤੇ ਉਹ ਸਦਾ ਸੱਚੇ ਰੰਗ ਰਾਤੇ, ਉਹ ਪ੍ਰਭੂ ਦੇ ਪਿਆਰ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ। ਇੱਕ ਗੁਰਮੁਖੀ ਗੁਰੂ ਦੀ ਸਿੱਖਿਆ ਲੈ ਕੇ ਸਦਾ ਸਦਾ ਹੀ ਸੱਚੇ ਰੰਗ ਪ੍ਰਭੂ ਦੇ ਰੰਗ ਵਿੱਚ ਰਾਤੇ ਰੰਗੇ ਰਹਿੰਦੇ ਨੇ। ਹਾਂਜੀ।
ਸਹਿਜੇ ਪ੍ਰਭ ਸੇਵੈ ਅਨਦਿਨ ਮਾਤੈ।
ਸਹਿਜੇ ਪ੍ਰਭ ਸੇਵੈ ਅਨਦਿਨ ਮਾਤੈ। ਸਹਿਜੇ ਪ੍ਰਭ ਸੇਵੈ ਮਨ ਨੂੰ, ਸਹਿਜੇ ਮਨ ਨੂੰ ਟਿਕਾ ਕੇ, ਪ੍ਰਭ ਸੇਵੈ ਪ੍ਰਭੂ ਨੂੰ ਚੇਤੇ ਕਰਦੇ ਨੇ, ਉਹ ਮਨ ਨੂੰ ਟਿਕਾ ਕੇ ਪ੍ਰਭੂ ਨੂੰ ਚੇਤੇ ਕਰਦੇ ਨੇ, ਅਨ ਦਿਨ ਹਰ ਰੋਜ਼ ਚੇਤੇ ਕਰਦੇ ਨੇ, ਮਾਤੇ ਤੇ ਮਸਤ ਰਹਿੰਦੇ ਨੇ। ਉਹ ਹਰ ਰੋਜ਼ ਹੀ ਪ੍ਰਭੂ ਨੂੰ ਗੁਰੂ ਦੇ ਸ਼ਬਦ ਦੁਆਰਾ ਚੇਤੇ ਕਰਦੇ ਨੇ ਤੇ ਮਸਤ ਰਹਿੰਦੇ ਨੇ, ਰੱਬ ਨੂੰ ਯਾਦ ਕਰ ਕਰਕੇ ਉਹ ਮਸਤ ਰਹਿੰਦੇ ਨੇ। ਹਾਂਜੀ।
ਮਿਲ ਪ੍ਰੀਤਮ ਸੱਚੇ ਗੁਣ ਗਾਵੈ, ਹਰ ਦਰ ਸੋਭਾ ਪਾਵਣਿਆ।
ਮਿਲ ਪ੍ਰੀਤਮ, ਪ੍ਰੀਤਮ ਤੋਂ ਭਾਵ ਕੀ ਹੈ?
ਪ੍ਰਭੂ,
ਪ੍ਰਭੂ ਵਾਹਿਗੁਰੂ। ਮਿਲ ਪ੍ਰੀਤਮ, ਵਾਹਿਗੁਰੂ ਨੂੰ ਮਿਲ ਕੇ, ਪ੍ਰਭੂ ਨੂੰ ਮਿਲ ਕੇ, ਮਿਲ ਪ੍ਰੀਤਮ ਸੱਚੇ ਗੁਣ ਗਾਵੈ, ਪਰਮਾਤਮਾ ਦੇ ਗੁਣ ਗਾਉਂਦੇ ਨੇ। ਸੱਚੇ ਤੋਂ ਭਾਵ ਪਰਮਾਤਮਾ, ਸੱਚੇ ਗੁਣ ਗਾਵੈ, ਪਰਮਾਤਮਾ ਦੇ ਗੁਣ ਗਾਉਂਦੇ ਨੇ। ਮਿਲ ਪ੍ਰੀਤਮ, ਉਹ ਗੁਰੂ ਪ੍ਰੀਤਮ ਨਾਲ ਮਿਲ ਕੇ ਸੱਚੇ ਗੁਣ ਗਾਵੈ, ਉਸ ਪ੍ਰਭੂ ਦੇ ਗੁਣ ਗਾਉਂਦੇ ਨੇ। ਹਰ ਦਰ ਸੋਭਾ ਪਾਵਣਿਆ, ਤੇ ਗੁਣ ਗਾ ਗਾ ਕੇ ਪਰਮੇਸ਼ਰ ਦੇ ਦਰ ਤੇ ਸੋਭਾ ਪਾਉਂਦੇ ਨੇ। ਹਾਂਜੀ।
ਏਕਮ ਇਕ ਆਪ ਉਪਾਇਆ।
ਏਕਮ ਇਕ ਆਪ ਉਪਾਇਆ, ਹੁਣ ਲੱਗਦੇ ਬੜੇ ਸਿੱਧੇ ਲਫ਼ਜ਼ ਨੇ ਪਰ ਭਾਵ ਬੜਾ ਡੂੰਘਾ ਤੇ ਸੋਚਣ ਵਾਲਾ ਹੈ। ਏਕਮ ਤੋਂ ਭਾਵ ਹੈ ਸਭ ਤੋਂ ਪਹਿਲਾਂ। ਇੱਕ ਇੱਕ ਲਫ਼ਜ਼ ਲਿਖ ਲਓ ਕਿ ਸਮਝ ਆਵੇ ਇਹਦਾ। ਏਕਮ ਕਿਹਦੇ ਲਈ ਆਇਆ? ਸਭ ਤੋਂ ਪਹਿਲਾਂ, ਇਨ ਦਾ ਬਿਗਿਨਿੰਗ, ਸਭ ਤੋਂ ਪਹਿਲਾਂ ਏਕਮ। ਇਹ ਤਾਂ ਗਿਣਤੀ ਦਾ ਲਫ਼ਜ਼ ਹੈ ਨਾ, ਏਕਮ ਦੂਜ ਤੀਜ ਵੀ ਕਹਿੰਦੇ ਹੁੰਦੇ ਨੇ ਆਪਣੇ ਪੰਜਾਬੀ। ਏਕਮ ਇਹਨਾਂ ਸਭ ਤੋਂ ਪਹਿਲਾਂ, ਇਨ ਦਾ ਬਿਗਿਨਿੰਗ। ਏਕਮ ਏਕੈ, ਏਕੈ ਕਿਹਦੇ ਲਈ ਆਇਆ? ਵਾਹਿਗੁਰੂ। ਏਕਮ ਏਕੈ, ਸਭ ਤੋਂ ਪਹਿਲਾਂ ਪ੍ਰਭੂ ਨੇ, ਏਕੈ ਪ੍ਰਭੂ ਨੇ